ਸਤਨਾਮ ਵਾਹਿਗੁਰੂ ਸਾਹਿਬ ਜੀਓ ਪੰਥ ਦਸਾਵਾਂ ਨਿਤ ਖੜੀ ਮੰਦ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਪੰਥ ਦਸਾਵਾ ਨਿਤ ਖੜੀ ਮੁੰਦ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹਉ ਮੈਂ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਰ ਹਰ ਹਰ ਮਿਲਿਆ ਬਨਵਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਹਉ ਮੈਂ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਰ ਹਰ ਹਰ ਮਿਲਿਆ ਬਨਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਦਾ ਪ੍ਰਕਰਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਤਿਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਵਿਚੋਂ ਅੱਜ ਦਾ ਇਹ ਸ਼ੰਤ ਜੋ ਕਿ ਆਸਾ ਦੀ ਵਾਰ ਵਿਚ ਆਪ ਜੀ ਅੰਮ੍ਰਿਤ ਵੇੜੇ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕਰਦੇ ਹੋ, ਇਹ ਵਿਚਾਰ ਅਧੀਨ ਸ਼ੰਤ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਰੱਬ ਦੇ ਘਰ ਵੱਲ ਜਾਣ ਵਾਸਤੇ ਅਨੇਕ ਤਰ੍ਹਾਂ ਦੇ ਰਸਤੇ ਦਰਸਾਏ ਗਏ। ਉਹਦੇ ਅੰਦਰ ਸਤਿਗੁਰਾਂ ਨੇ ਅਨੇਕ ਥਾਵਾਂ ਤੇ ਕਈ ਢੰਗ ਤਰੀਕੇ ਅਪਣਾਉਣ ਵਾਸਤੇ ਬਾਣੀ ਵਿਚ ਉਪਦੇਸ਼ ਦਿੱਤਾ ਹੈ, ਜਿਹਦੇ ਅੰਦਰ ਜਪ ਤਪ ਇਤਿਹਾਸਕ ਸੇਵਾ ਸਿਮਰਨ ਹੋਰ ਕਈ ਰਸਤੇ ਹਨ, ਪਰ ਸਭ ਤੋਂ ਸਿਰਮੌਰ ਜਿਹੜਾ ਰਸਤਾ ਸਤਿਗੁਰਾਂ ਨੇ ਬਾਣੀ ਵਿਚ ਦੱਸਿਆ ਉਹ ਹੈ ਪ੍ਰੇਮ ਦਾ ਰਸਤਾ। ਪਰ ਇਹ ਪ੍ਰੇਮ ਪੈਦਾ ਕਿਵੇਂ ਹੋਵੇ? ਸੰਸਾਰ ਦੀ ਪ੍ਰੇਮ ਤਾਂ ਆਪਣੇ ਆਪ ਪੈਦਾ ਹੋ ਜਾਂਦੀ ਹੈ। ਅੱਜ ਦੇ ਸ਼ੰਤ ਵਿਚ ਸਤਿਗੁਰਾਂ ਨੇ ਪ੍ਰੇਮ ਪੈਦਾ ਕਰਨ ਵਾਸਤੇ ਮਨੁੱਖ ਨੂੰ ਇਸਤਰੀ ਦੇ ਰੂਪ ਅੰਦਰ ਬਿਆਨ ਕੀਤਾ ਹੈ ਕਿ ਜੇ ਤੂੰ ਵਾਹਿਗੁਰੂ ਨਾਲ ਪ੍ਰੇਮ ਕਰਨਾ ਹੈ, ਜੇ ਤੂੰ ਉਹਦੇ ਨਾਲ ਪ੍ਰੇਮ ਪਾਉਣੀ ਹੈ ਤੇ ਤੂੰ ਆਪਣੇ ਆਪ ਨੂੰ ਇੱਕ ਇਸਤਰੀ ਦੇ ਰੂਪ ਦੇ ਅੰਦਰ ਦੇਖ। ਕਿਉਂਕਿ ਸਤਿਗੁਰਾਂ ਦਾ ਯਤਨ ਹੈ ਮਨੁੱਖ ਵਿਚ ਪ੍ਰੇਮ ਪੈਦਾ ਹੋਵੇ ਪਰਮਾਤਮਾ ਪ੍ਰਤੀ, ਜੋ ਕਿ ਬੜਾ ਕਠਿਨ ਕੰਮ ਹੈ, ਜੋ ਕਿ ਬਹੁਤ ਔਖਾ ਹੈ। ਔਰ ਇਹਦੀ ਲੋੜ ਕੀ ਹੈ? ਆਮ ਮਨੁੱਖ ਇਹ ਸਮਝਦਾ ਕਿ ਪ੍ਰੇਮ ਦੀ ਲੋੜ ਕੀ ਹੈ, ਪਰਮਾਤਮਾ ਦੇ ਪ੍ਰੇਮ ਦੀ, ਕਿਉਂਕਿ ਜਦੋਂ ਕੋਈ ਮਨੁੱਖ ਸੰਸਾਰ ਵਿਚ ਦੁਖੀ ਹੁੰਦਾ ਹੈ, ਦੁਖੀ ਹੋ ਕੇ ਅਰਦਾਸ ਕਰਦਾ ਹੈ ਮੇਰੇ ਦੁੱਖ ਦਾ ਇਲਾਜ ਗੁਰੂ ਕੋਲ ਕਿਵੇਂ ਹੋਵੇ, ਤੇ ਸਤਿਗੁਰੂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਜਿੰਨਾ ਚਿਰ ਬੰਦੇ ਵਿਚ ਪਰਮਾਤਮਾ ਲਈ ਪ੍ਰੇਮ ਪੈਦਾ ਨਹੀਂ ਹੁੰਦਾ ਉਨਾ ਚਿਰ ਸੁਖੀ ਨਹੀਂ ਹੋ ਸਕਦਾ, ਭਾਵੇਂ ਕਿੰਨਾ ਯਤਨ ਕਰ ਲਵੇ। ਹੋਰ ਕੋਈ ਰਸਤਾ ਹੀ ਨਹੀਂ ਹੈ ਸੁੱਖ ਦਾ, ਸਾਰਿਆਂ ਦੀ ਅਰਦਾਸ ਇਹੀ ਹੈ, ਸਾਰੇ ਸੁੱਖ ਦੀ ਖੋਜ ਕਰ ਰਹੇ ਨੇ, ਹੋਣੀ ਵੀ ਚਾਹੀਦੀ ਹੈ, ਮਨੁੱਖ ਸੁਖੀ ਹੋਣਾ ਚਾਹੁੰਦਾ ਹੈ, ਪਰ ਸੁੱਖ ਵਾਲਾ ਰਸਤਾ ਹੋਰ ਕੋਈ ਹੈ ਹੀ ਨਹੀਂ ਬਿਨਾਂ ਪ੍ਰੇਮ ਤੋਂ, ਔਰ ਪ੍ਰੇਮ ਵੀ ਫਿਰ ਪਰਮਾਤਮਾ ਦਾ ਹੋਵੇ, ਘੱਟ ਨਾਲ ਨਹੀਂ ਹੁੰਦਾ। ਛੋਟੇ ਜਿਤਨੇ ਪ੍ਰੇਮ ਨੇ ਉਹ ਸਾਰੇ ਦੁੱਖ ਵਿਚ ਪਾ ਕੇ ਚਲੇ ਜਾਂਦੇ, ਉਹ ਦੁਖੀ ਕਰ ਜਾਂਦੇ। ਇਸ ਲਈ ਸਤਿਗੁਰੂ ਨੇ ਬਾਣੀ ਵਿਚ ਇਹ ਉਦਾਹਰਨ ਸਭ ਤੋਂ ਵਰਤੀ ਇਸਤਰੀ ਤੇ ਪੁਰਖ ਦੇ ਆਪਸੀ ਸੰਬੰਧ ਨੂੰ, ਖਾਸ ਕਰਕੇ ਭਗਤ ਕਬੀਰ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਗੁਰੂ ਨਾਨਕ ਸਾਹਿਬ ਨੇ ਇਸ ਰਿਸ਼ਤੇ ਨੂੰ ਵਿਚ ਲਿਆ ਕੇ ਵਾਰ ਵਾਰ ਪਰਮਾਤਮਾ ਦੇ ਪ੍ਰੇਮ ਦੀ ਗੱਲ ਕੀਤੀ। ਉਹਦਾ ਕਾਰਨ ਇਹ ਹੈ ਕਿ ਇਸ ਦੁਨੀਆਂ ਦੇ 95% ਲੋਕ ਇਸ ਪ੍ਰੇਮ ਤੋਂ ਜਾਣੂ ਨੇ, ਜਿਹੜਾ ਕਿ ਇਸਤਰੀ ਔਰ ਮਨੁੱਖ ਦਾ ਆਪਸੀ ਵਿਵਹਾਰ ਹੈ, ਪਤੀ ਪਤਨੀ ਦਾ ਸੰਬੰਧ ਹੈ, ਤਾਂ ਕਿ ਮਨੁੱਖ ਨੂੰ ਸਮਝ ਆਵੇ ਕਿ ਪ੍ਰੇਮ ਕਿਵੇਂ ਪੈਦਾ ਹੋਣਾ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ। ਬਿਨਾਂ ਪ੍ਰੇਮ ਤੋਂ ਵਾਹਿਗੁਰੂ ਵਿਚ ਕੋਈ ਲੇਨ ਨਹੀਂ ਹੋ ਸਕਦਾ, ਬਿਨਾਂ ਲੇਨ ਹੋਣ ਤੋਂ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਪ੍ਰੇਮ ਦਾ ਕੀ ਅਰਥ ਹੈ? ਇਹ 5ਵੀਂ ਅਵਸਥਾ ਹੈ। ਮਨੁੱਖ ਵਿਚ ਪਰਮਾਤਮਾ ਦਾ ਪ੍ਰੇਮ ਕਿਵੇਂ ਪੈਦਾ ਹੋ, ਇਹਦੇ 2 ਹੀ ਰਸਤੇ ਹਨ, ਕਿਉਂਕਿ ਇਹ ਬੜੀ ਔਖੀ ਘਾਟੀ ਹੈ। ਇਹਦੇ ਵਿਚ ਵਿਸ਼ਵਾਸ ਖਤਮ ਹੋ ਜਾਣਾ ਚਾਹੀਦਾ ਸੰਸਾਰ ਤੇ, ਸੰਸਾਰ ਤੋਂ ਵੈਰਾਗ ਪੈਦਾ ਹੋਣਾ ਚਾਹੀਦਾ। ਜਿਹੜੇ ਜਿਹੜੇ ਪਰਮਾਤਮਾ ਦੇ ਪ੍ਰੇਮੀ ਹੋਏ ਉਹ ਸੰਸਾਰ ਵੱਲੋਂ ਵੈਰਾਗੀ ਹੋ ਗਏ, ਭਾਵੇਂ ਉਨ੍ਹਾਂ ਨੂੰ ਸੰਸਾਰ ਤੋਂ ਕੋਈ ਚੋਟ ਲੱਗੀ ਜਾਂ ਉਨ੍ਹਾਂ ਨੂੰ ਗਿਆਨ ਪੈਦਾ ਹੋ ਗਿਆ ਜਾਂ ਕੁਝ ਵੀ ਹੋਇਆ। ਵੱਡੇ ਵੱਡੇ ਲੋਕ ਜਿਨ੍ਹਾਂ ਨੂੰ ਸੰਸਾਰ ਤੋਂ ਚੋਟ ਮਿਲੀ ਉਹ ਵੈਰਾਗੀ ਹੋਏ ਪਹਿਲਾਂ। ਪ੍ਰੇਮ ਪਰਮਾਤਮਾ ਦਾ ਬਾਅਦ ਵਿਚ ਪੈਦਾ ਹੁੰਦਾ, ਪਹਿਲਾਂ ਮਨੁੱਖ ਸੰਸਾਰ ਵੱਲੋਂ ਵੈਰਾਗੀ ਹੁੰਦਾ। ਭਰਤਰੀ ਵਰਗੇ ਜਿਨ੍ਹਾਂ ਦਾ ਰਾਜ ਬੜੀ ਦੂਰ ਤੱਕ ਸੀ, ਜਿਨ੍ਹਾਂ ਦੀ ਬਾਦਸ਼ਾਹੀ ਦਾ ਕੋਈ ਅੰਤ ਨਹੀਂ ਸੀ, ਉਨ੍ਹਾਂ ਕੋਲ ਹਰ ਰੋਜ਼ ਹੀਰਿਆਂ ਦੇ ਮਕਾਨ, ਹੀਰਿਆਂ ਦੇ ਮੰਦਰ, ਔਰ ਭਰਤਰੀ ਦਾ ਬਹੁਤ ਵੱਡਾ ਐਸਵਰਜ ਸੀ, ਬਹੁਤ ਦੂਰ ਤੱਕ ਉਹਦੀ ਜਿਹੜੀ ਇਹ ਪਹੁੰਚ ਸੀ, ਹਜ਼ਾਰਾਂ ਫੌਜਾਂ ਉਹਦੇ ਕੋਲ, ਸੈਂਕੜੇ ਦਰਬਾਰੀ ਉਹਦਾ ਹੁਕਮ ਮੰਨਣ ਵਾਲੇ, ਸਿਆਣੇ ਸਿਆਣੇ ਵਜ਼ੀਰ, ਸੈਂਕੜਿਆਂ ਦੀ ਗਿਣਤੀ ਵਿਚ ਉਹਦੀਆਂ ਰਾਣੀਆਂ ਸਨ, ਪੁੱਤਰ ਸਨ, ਲੰਬੇ ਚੌੜੇ ਪਰਿਵਾਰ ਸਨ। ਪਰ ਇੱਕ ਘਟਨਾ ਵਾਪਰੀ ਜੀਵਨ ਦੇ ਵਿਚ, ਕਿਤੇ ਬਹੁਤ ਜ਼ਿਆਦਾ ਸਨੇਹ ਪਾਇਆ ਸੀ, ਬਹੁਤ ਜ਼ਿਆਦਾ ਪ੍ਰੇਮ ਪਾਇਆ ਸੀ, ਤੇ ਭਰਤਰੀ ਨੂੰ ਪਤਾ ਲੱਗਾ ਕਿ ਉਸ ਪ੍ਰੇਮ ਦੇ ਵਿਚ ਬੇਵਫਾਈ ਹੈ, ਧੋਖਾ ਹੈ, ਤੂੰ ਜਿਸ ਥਾਂ ਤੇ ਪ੍ਰੇਮ ਕਰ ਰਿਹਾ ਹੈ ਉਸ ਥਾਂ ਤੇ ਤੇਰੇ ਅੰਦਰੋਂ ਪ੍ਰੇਮ ਨਹੀਂ ਹੈ, ਇਸ ਕਰਕੇ ਚੋਟ ਲੱਗ ਗਈ। ਸੱਚ ਜਾਣੂ ਪਰਮਾਤਮਾ ਦੀ ਖੋਜ ਮਨੁੱਖ ਸੰਸਾਰ ਦੀ ਚੋਣ ਤੋਂ ਬਿਨਾਂ ਨਹੀਂ ਕਰੇਗਾ, ਭਾਵੇਂ ਜਿੰਨਾ ਮਰਜ਼ੀ ਯਤਨ ਕਰੇ, ਜਿੰਨਾ ਚਿਰ ਉਹਦੀ ਆਸ਼ਾ ਸੰਸਾਰ ਵਿਚ ਬਣੀ ਰਹੇਗੀ ਸੁੱਖ ਦੀ, ਕੋਈ ਉਹਦੇ ਪਿਆਰ ਵਿਚ ਨਿਕਲਦਾ ਨਹੀਂ। ਵਿਰਲੇ ਲੋਕ ਨੇ ਜਿਨ੍ਹਾਂ ਨੂੰ ਚੋਟ ਲੱਗਦੀ ਪੂਰੀ ਤਰ੍ਹਾਂ, ਜਿਹੜੇ ਵਿਸ਼ਵਾਸ ਕਰਦੇ ਨੇ ਪਹਿਲਾਂ ਸੰਸਾਰ ਦੇ, ਉਸ ਸੰਸਾਰ ਦੇ ਵਿਚੋਂ ਕੋਈ ਨਾ ਕੋਈ ਚੋਟ ਲੱਗਦੀ ਹੈ ਤੇ ਚੋਟ ਨਾਲ ਸੰਬੰਧ ਟੁੱਟ ਜਾਂਦੇ ਨੇ। ਜਦੋਂ ਸੰਬੰਧ ਟੁੱਟਦੇ ਨੇ ਫਿਰ ਮਨੁੱਖ ਪਰਮਾਤਮਾ ਦੀ ਖੋਜ ਕਰਦਾ ਹੈ। ਇਸ ਕਰਕੇ ਭਰਤਰੀ ਨੇ ਇਕਦਮ ਸਿੰਘਾਸਨ ਤੇ ਬੈਠਾ ਸੀ, ਦਰਬਾਰੀ ਵਿਚ ਸਨ। ਪ੍ਰੇਮ ਦੀ ਗੱਲ ਕਰ ਰਿਹਾ ਕਿ ਵਿਰਾਗ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਮਨੁੱਖ ਤਿਆਗ ਨਹੀਂ ਕਰ ਸਕਦਾ ਵਿਰਾਗ ਤੋਂ ਬਿਨਾਂ, ਛੱਡ ਨਹੀਂ ਸਕੇਗਾ। ਵੱਡੇ ਵੱਡੇ ਵਿਰਾਗੀ ਤਿਆਗੀ ਨਹੀਂ ਹਨ, ਉਹਨਾਂ ਦੀ ਪਕੜ ਅੰਦਰੋਂ ਬੜੀ ਹੋਈ ਹੈ ਸੰਸਾਰ ਦੇ ਨਾਲ। ਭਰਤਰੀ ਬੜਾ ਵੱਡਾ ਐਸ਼ਵਰਜ ਸੀ, ਪਿਆਸ ਸੀ ਬਹੁਤ ਵੱਡਾ, ਬੜੇ ਇਹਦੇ ਪਰਿਵਾਰ ਸਨ, ਪਰ ਚੋਟ ਐਸੀ ਲੱਗੀ, ਦਰਬਾਰ ਵਿਚ ਬੈਠਾ ਹੋਇਆ ਸਿੰਘਾਸਨ ਤੋਂ ਉੱਠ ਕੇ ਖੜਾ ਹੋ ਗਿਆ। ਇਹਨੇ ਆਪਣਾ ਤਾਜ ਸਿਰ ਤੋਂ ਲਾਹ ਕੇ ਰੱਖ ਦਿੱਤਾ, ਇਹਨੇ ਆਪਣੇ ਸਰੀਰ ਤੋਂ ਕੀਮਤੀ ਜਿਹੜਾ ਚੋਗਾ ਪਾਇਆ ਹੋਇਆ ਸੀ ਉਹ ਆਪਣੇ ਹੱਥਾਂ ਨਾਲ ਲਾਹ ਕੇ ਲੀਰੋ ਲੀਰ ਕਰਕੇ ਦਰਬਾਰ ਵਿਚ ਸੁੱਟ ਦਿੱਤਾ। ਦਰਬਾਰੀ ਸਾਰੇ ਹੈਰਾਨ ਹੋ ਗਏ ਕੀ ਹੋਇਆ, ਕੀ ਕਾਰਨ ਹੈ, ਪਰ ਦੱਸ ਵੀ ਨਹੀਂ ਸੀ ਸਕਦਾ, ਉੱਠ ਕੇ ਚੱਲ ਪਿਆ। ਕਹਿਣ ਲੱਗਾ, ਹੁਣ ਇਹ ਮੇਰੀ ਥਾਂ ਨਹੀਂ, ਮੈਂ ਕਿਸੇ ਹੋਰ ਦੁਨੀਆਂ ਵਿਚ ਜਾਣਾ ਚਾਹੁੰਦਾ, ਹੋਰ ਕੁਝ ਲੱਭਣਾ ਚਾਹੁੰਦਾ। ਇਹ ਫਿਰ ਜੋਗੀਆਂ ਨਾਲ ਜਾ ਕੇ ਰਲਿਆ ਤੇ ਉਥੋਂ ਇਹਨੇ ਖੋਜ ਕੀਤੀ ਸੱਚ ਦੀ। ਔਰ ਜਿਸ ਵਕਤ ਗੋਰਖ ਨਾਥ ਕੋਲ ਗਿਆ, ਜਿਹੜਾ ਜੋਗੀਆਂ ਦਾ ਸਭ ਤੋਂ ਵੱਡਾ ਸੀ, ਦਿਖਿਆ ਦੇਣ ਵਾਲਾ, ਉਹਦੀ ਸ਼ਰਤ ਬੜੀ ਵੱਡੀ ਸੀ, ਕਿਉਂਕਿ ਪ੍ਰੇਮ ਦਾ ਰਸਤਾ ਉਦੋਂ ਪੈਦਾ ਹੁੰਦਾ ਜਦੋਂ ਮਨੁੱਖ ਸੰਸਾਰ ਵੱਲੋਂ ਬਣਦਾ ਹੈ, ਪਰਮਾਤਮਾ ਦਾ ਪ੍ਰੇਮੀ ਮਨੁੱਖ ਤਾਂ ਬਣਦਾ ਹੈ। ਇਹ ਤਾਂ ਛੋਟੇ ਛੋਟੇ ਪ੍ਰੇਮ ਨੇ, ਕਈ ਵਾਰੀ ਸਾਨੂੰ ਭੁਲੇਖਾ ਪੈ ਜਾਂਦਾ, ਅਸੀਂ ਪ੍ਰੇਮੀਆਂ ਵਿਚ ਆ ਗਏ, ਥੋੜਾ ਜਿਹਾ ਪਾਣੀ ਅੱਖਾਂ ਵਿਚ ਆ ਗਿਆ, ਜਾਂ ਤੁਹਾਨੂੰ ਕੋਈ ਭੁਲੇਖਾ ਦੇਣ ਲਈ ਅੱਖਾਂ ਵਿਚ ਸਰੋਂ ਦਾ ਤੇਲ ਵੀ ਪਾ ਸਕਦੇ, ਉਹਦੇ ਤੇ ਉਹ ਲੱਗਦਾ ਬਹੁਤ ਵੱਡਾ ਪ੍ਰੇਮੀ ਹੈ। ਪਰ ਇਹ ਛੋਟਾ ਜਿਹਾ ਪ੍ਰੇਮ ਹੈ, ਜਿਵੇਂ ਪਾਣੀ ਨੂੰ ਅੱਗ ਤੇ ਰੱਖੀ, ਥੋੜਾ ਜਿਹਾ ਕੋਸਾ ਹੋ ਜਾਏ, ਉਹਨੂੰ ਕਹਿੰਦੇ ਆ ਪਾਣੀ ਗਰਮ ਹੈ ਪਰ ਗਰਮ ਨਹੀਂ ਪੂਰਾ ਅਜੇ, ਇਹਦੇ ਕੋਲ ਹੋਰ ਤੇਜ ਅੱਗ ਚਾਹੀਦੀ ਹੈ। ਉਬਲ ਜਾਏ ਪਾਣੀ ਤਾਂ ਉਹਦੇ ਵਿੱਚੋਂ ਗੰਧ ਨਿਕਲੇਗਾ। ਪਰਮਾਤਮਾ ਦੇ ਮਿਲਣ ਦੇ ਵਿੱਚ ਜਿਹੜੀ ਰੁਕਾਵਟ ਹੈ, ਜਿਹੜੇ ਵਿਕਾਰ ਨੇ, ਉਹ ਜਿੰਨਾ ਚਿਰ ਅੰਦਰ ਪ੍ਰੇਮ ਦੀ ਅੱਗ ਨਾ ਬਲੀ, ਜਿੰਨਾ ਚਿਰ ਸਾਡਾ ਜੀਵਨ ਉਬਲਿਆ ਨਾ ਪੂਰੀ ਤਰ੍ਹਾਂ, ਇਹਨੂੰ ਉਬਾਲੇ ਨਾ ਆਏ, ਉਨਾ ਚਿਰ ਇਹਦੇ ਵਿੱਚ ਸ਼ੁੱਧਤਾ ਨਹੀਂ ਆਏਗੀ। ਜਿਵੇਂ ਸੋਨਾ ਉਨਾ ਚਿਰ ਅਸ਼ੁੱਧ ਰਹਿੰਦਾ ਜਿੰਨਾ ਚਿਰ ਪੂਰੀ ਤਰ੍ਹਾਂ ਉਹਨੂੰ ਅੱਗ ਦੇ ਵਿੱਚੋਂ ਕੱਢਿਆ ਨਹੀਂ ਜਾਂਦਾ। ਇਸ ਕਰਕੇ ਪਾਣੀ ਕੋਸਾ ਹੈ, ਪ੍ਰੇਮ ਨਹੀਂ ਹੈ। ਇਹ ਥੋੜਾ ਜਿਹਾ ਸੇਕ ਲੱਗਾ ਕਿਤੇ ਮਨ ਨੇ ਕਹਿ ਦਿੱਤਾ। ਕਈ ਵਾਰੀ ਆਪਾਂ ਦਿਨ ਵਿਚ ਕਹਿੰਦੇ ਹਾਂ ਮੈਂ ਪਰਿਵਾਰ ਛੱਡ ਦੇਣਾ, ਪਰਤ ਕੇ ਇਹਦੇ ਨਾਲ ਬੋਲਣਾ ਨਹੀਂ, ਉਹ ਛੋਟਾ ਜਿਹਾ ਝਟਕਾ ਹੁੰਦਾ, ਉਹਦੇ ਨਾਲ ਕੁਝ ਨਹੀਂ ਬਣਦਾ। ਦਿਨ ਵਿਚ ਕਈ ਵਾਰੀ ਮਨੁੱਖ ਕਹਿੰਦਾ, ਕਈ ਵਾਰੀ ਅੰਦਰੋਂ ਅੰਦਰੀ ਫੈਸਲੇ ਵੀ ਲੈ ਲੈਂਦਾ ਕਿ ਹੁਣ ਇਹ ਸੰਬੰਧ ਤੋੜ ਦੇਣ, ਹੁਣ ਇੱਕ ਦਾ ਆਸਰਾ ਦੇਣਾ, ਪਰ ਅਗਲੇ ਦਿਨ ਫਿਰ ਉਹੀ ਲੀਲਾ ਸ਼ੁਰੂ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈ? ਉਹ ਚੋਟ ਛੋਟੀ ਹੁੰਦੀ ਹੈ। ਇਸ ਲਈ ਪਿੱਛੇ ਤੁਸੀਂ ਇੱਕ ਸ਼ਬਦ ਸੁਣਿਆ ਹੋਏਗਾ, ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਸੀ ਕਿ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਅਣੀਆਂ ਵਾਲਾ ਤੀਰ ਗੁਰੂ ਕੋਲ ਨਹੀਂ, ਅਣੀਆਂ ਵਾਲਾ ਤੀਰ ਉਹ ਹੁੰਦਾ ਜਿਸ ਤੀਰ ਦੀ ਇੱਕ ਸਿੱਧੀ ਨੋਕ ਹੁੰਦੀ ਹੈ ਤੇ ਉਹਦੇ ਸਿਰਿਆਂ ਤੇ ਕਈ ਨੋਕਾਂ ਹੁੰਦੀਆਂ ਨੇ, ਕਿੰਗਰੇ ਹੁੰਦੇ ਨੇ। ਉਹ ਅਣੀਆਂ ਵਾਲਾ ਜਿਹੜਾ ਤੀਰ ਹੈ, ਉਹ ਜਿਹਨੂੰ ਖੁੱਭ ਜਾਏ, ਜੇ ਤੇ ਉਹ ਤੀਰ ਵਿਚ ਰਵੇ ਤਾਂ ਵੀ ਉਹ ਮਰਦਾ ਹੈ, ਤੇ ਜੇ ਉਸ ਤੀਰ ਨੂੰ ਕੱਢੀਏ ਤੇ ਉਹਦੀਆਂ ਆਂਦਰਾਂ ਤੇ ਨਾਲੀਆਂ ਖਿੱਚ ਕੇ ਬਾਹਰ ਲਿਆਉਂਦਾ, ਉਹ ਦੋਵਾਂ ਹਾਲਤਾਂ ਵਿਚ ਮਰਦਾ। ਉਹਦੀ ਮੌਤ ਹੋਣੀ ਯਕੀਨੀ ਹੋ ਜਾਂਦੀ ਜਿਹਨੂੰ ਅਣੀਆਂ ਵਾਲਾ ਤੀਰ ਵੱਜਦਾ, ਉਹ ਬਚ ਨਹੀਂ ਸਕਦਾ। ਸਤਿਗੁਰੂ ਕਹਿੰਦੇ ਸੰਸਾਰ ਦੀਆਂ ਛੋਟੀਆਂ ਛੋਟੀਆਂ ਚੋਟਾਂ ਨੇ, ਛੋਟੇ ਛੋਟੇ ਤੀਰ ਨੇ, ਇਹਦੇ ਨਾਲ ਤੇਰੀ ਹੋਮੈ ਨਹੀਂ ਬਣਦੀ। ਤੂੰ ਆਪਣੇ ਮਨ ਨੂੰ ਗੁਰੂ ਦੇ ਸਾਹਮਣੇ ਕਰਦੇ ਤੇ ਗੁਰੂ ਕੋਲ ਇੱਕ ਪ੍ਰੇਮ ਦਾ ਅਣੀਆਂ ਵਾਲਾ ਤੀਰ ਹੈ ਜਿਹਨੂੰ ਕਿੰਗਰੇ ਲੱਗੇ ਹੋਏ ਨੇ। ਇਸ ਲਈ ਜੇ ਪੂਰੇ ਗੁਰੂ ਨੇ, ਪੂਰੇ ਸੂਰਮੇ ਸਤਿਗੁਰੂ ਨੇ, ਕਿਉਂਕਿ ਸਤਿਗੁਰੂ ਦਾ ਇਹ ਅਰਥ ਹੈ, ਜਿਹਨੇ ਸਿੱਖ ਦੀ ਹਉਮੈ ਨੂੰ ਬਿਲਕੁਲ ਖਤਮ ਕਰਕੇ ਛੱਡਣਾ, ਸਾੜ ਕੇ ਛੱਡਣਾ, ਉਹਦੇ ਤੋਂ ਪਹਿਲਾਂ ਉਹ ਛੱਡੇਗਾ ਨਹੀਂ, ਉਹਦੇ ਤੋਂ ਪਹਿਲਾਂ ਸੰਬੰਧ ਵੀ ਨਹੀਂ ਜੁੜੇ। ਬਿਲਕੁਲ ਰਤੀ ਮਾਤਰ ਵੀ ਉਹਦੇ ਅੰਦਰ ਹਉਮੈ ਨਹੀਂ ਚਾਹੀਦੀ, ਉਥੋਂ ਪ੍ਰੇਮ ਦੀ ਖੇਡ ਸ਼ੁਰੂ ਹੁੰਦੀ ਹੈ। ਆ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੌਰਾਨ ਕਿਸੇ ਦੇ ਅੱਗੇ ਸਿਰ ਨਹੀਂ ਸੀ ਚੁਕਾਇਆ। ਉਹ ਵੱਖਰਾ ਵਿਸ਼ਾ ਪਰਿਵਾਰਕ ਤੌਰ ਤੇ ਮਾਤਾ ਨੂੰ ਮੱਥਾ ਟੇਕਣਾ, ਪਿਤਾ ਨੂੰ ਦੇਖ ਲੈਣਾ, ਪਰ ਗੁਰੂ ਦੇ ਤੌਰ ਤੇ ਭਾਈ ਲਹਿਣਾ ਜੀ ਤਿਆਰ ਹੋ ਗਏ ਦੂਸਰੇ ਗੁਰੂ, ਗੁਰੂ ਅੰਗਦ ਦੇਵ, ਸਾਰੀਆਂ ਕਸਵੱਟੀਆਂ ਲੱਗ ਗਈਆਂ। ਮੈਂ ਬੇਨਤੀ ਕਰ ਰਿਹਾ
कि प्रेमी का अर्थ है परे मैं, ये शब्द बड़े ही इतों है प्रेम, इहदा अर्थ है परे जमा मैं, जिहदे विच मैं रहिंदी है नहीं, जिहदे विच प्रेमी जिहड़ा है आशक अपने गल विच रस्सी पा के अपने बालक दे हाथ विच फड़ा दिंदा है। जे तू जमीन ते कह मैं जमीन ते बैठा हाँ, जे तू ऊपर कहेगा ऊपर बैठा हाँ, जे खाने लई देंगा खावांगा, जे भुखा रखना चाहुंदा भुखा रख दे। प्रेम दे अर्थ इह पूरी तरह समर्पित, इन्नी हिम्मत किहदे विच होवे, इन्नी ताकत कितों पैदा हो, बड़ी शक्ति चाहिए। इस करके सूरमे क्या है इस राह से तुरन वाले लोगों को, जिन्हों में प्रेम फैसला कोई शक्ति उन्होंने बड़ी तेज हो जाती है। इसलिए तुम इतिहास में खोल के वेखोगे आम आदमी कभी संत नहीं होता, आम व्यक्ति ने ना जेड़े, क्यों उन्होंने इरादा नहीं होता। असि एक शब्द वरतने इस व्यक्ति पे इरादा कतल 307 लाई गई है, क्यों एक कतल करने का इरादा रखता, ये इरादा बड़ा बहुत वड्डा है, ये शक्ति बड़ी फैसला लैन। और तुसी वेखोगे गुरु ग्रंथ साहिब जी की बाणी में एक भगत का नाम आता है भगत सदना, कतल करता सी बकरे वड्डा सी, अंदर शक्ति बड़ी तेज सी, ओनू मोड़ दिता मोड़ पाया, उस शक्ति ने फैसला कर लिया भी संसार छड़ देना है परमात्मा वल तुरना, इसलिए वह संत हो गया भगत बन गया। आम संसारी आदमी ना संसार छड़ता ना संसार नूं फड़ता, ना वह संसार छड़न जोगा होंदा ना परमात्मा वल तुरन जोगा होंदा। इहदे बड़े ताकतवर लोग ने जिहड़े इस राह ते गए, इसलिए तुसीं इतिहास खोल के वेखो कि गुरु नानक साहब के काम कौन आए, एक राक्षस जिन्हों कहने कौंडा राक्षस एकदम संत बन गया। भूमिया चोर कई बार इउं लगता भी सतगुरु इहो जिहे लोगों को क्यों गए, क्योंकि सतगुरु नूं पता है इन्हां विच इरादा शक्ति बहुत वड्डी है, प्रेम यह कर सकते हैं। इसलिए जिहड़ा व्यक्ति पोटे भरदा वह प्रेमी किवें हो सकता है, जो डरिया होया जो कमजोर है। ये अंदर इस रात इना मनुख बेपरवाह चाहिए बेचिंत के वह छाल लगा सके एकदम जिंदगी दे विच, वो पिछे मुड़ के ना देखे। जिन्हों कबीर जी ने कहा है कि साधु को मिलना जाइए साथ ना ली जाए कोई, ये सोचता ना रहे जिन धर्म नु कमाना है। उन्होंने कभी नहीं सीखा जिन्होंने एकदम किया भूमिया चौर कौंडा राक्षस होर कई इस तरह के लोग। अब भाई बिधि चंद गुरु हरगोबिंद साहब को आए सन, बड़े बड़े चोर सन मने हुए, उन्होंने नाम सुन के लोग आप ही उन्होंने घर समान दे के आते। भाई बिधि चंद होरी जेड़े ने इन्ने वे माहिर सन उस इलाके के अंदर भी जे किसी बंदे नूं पता लग जाता सी ना सेठ नूं कि बिधि चंद होरी कल रात नूं साडे घर आ रहे ने साजो समान लै के, तो आप ही बेचारे पहुंच जाते सर भी तुम कृपा करो खेचल ना करनी, दसो कि माया चाहिए इनी शक्ति से उन्होंने। जिदा गुरु अर्जन देव जी के कोल आए, क्योंकि ये बाद में गुरु हरगोबिंद साहब जी के सिख हो, पहला गुरु अर्जन देव जी को आए सन, भाई अदली गुरमुख सन वो इन्हों लैके आए सन, क्योंकि बाबा बिधि चंद ने किसी पिंड मझा खोलिया सन भजा के लैके आ रहे सन, पिंड पिछे लग गया, अगे भाई अदली बैठे हुए सन छप्पड़ के किनारे नितनेम कर रहे सन अमृत वेले तालाब के किनारे, जदों वेख्या भी ज्यादा ने लोग ते दौड़ के भाई अदली को आ गए, उन्होंने अख खोली पुछया भी कौन है, कह लगा जी मैं चोर हाँ। ये तुम ओ हिम्मत सी, नहीं तो चोर कितने चोर मनते ने, आप किन्ने चोर हाँ पर फिर भी अपने आप को साध कह रहे, ये सिर्फ चोर में ही मतलब कि अपने आप को चोर कह देता है दूसरा नहीं कह सकता। भाई अदली ने वेख्या भी आदमी सच्चा लगता है अपने आप को, अज तक वेखे नहीं चोर कितने मनते ने मैं चोर, इसलिए उन्होंने कहा बैठ जा, कृपा की बचा लिया, गुरु अर्जन देव जी को लै गए। उत्थे जाके भाई अदली ने कहा महाराज ये एक नवा सिख आया है, पूछा कौन कितों आया की काम करना है, उत्ते फिर इन्होंने कह दिता मैं चोरी करना। और सतगुरों नूं इस तरह के लोगों की लोड़ है, इत्थे पाप गिने नहीं जाते, ये मत समझना कि मैं किन्ने पाप करके आया और सतगुरु ने मैनू गिण गिण के पापां का बदला देना, ਇੱਥੇ ਸਿਰਫ ਜਿਹੜਾ ਮਨੁੱਖ ਇਹ ਮੰਨ ਲੈਂਦਾ ਹੈ ਕਿ ਮੈਂ ਪਾਪੀ ਹਾਂ, ਕਬੂਲ ਕਰ ਲੈਂਦਾ ਹੈ, ਅਰਦਾਸ ਕਰ ਹੀ ਹੋ ਸਕਦਾ ਜਿਹੜਾ ਕਬੂਲ ਕਰ ਲੈਂਦਾ ਹੈ, ਜਿਹੜਾ ਕਬੂਲ ਹੀ ਨਹੀਂ ਕਰਦਾ ਉਹਦੀ ਅਰਦਾਸ ਕੀ ਹੈ। ਇਸ ਲਈ ਉਹਨਾਂ ਨੇ ਕਬੂਲ ਕਰ ਲਿਆ, ਬੇਨਤੀ ਕਰ ਲਿਆ ਸਨ ਕਿ ਜਿੰਨਾ ਚਿਰ ਇਹ ਤੀਰ ਗੁਰੂ ਨਾ ਮਾਰੇ, ਅਣੀਆਂ ਵਾਲਾ ਤੀਰ ਪ੍ਰੇਮ ਦਾ ਬੰਦੇ ਦੇ ਮਨ ਵਿਚ ਨਾ ਜਾਏ ਤੇ ਮਨ ਦੇ ਵਿਚ ਪਏ ਹੋਏ ਗੁਨਾਹ ਪਾਪ ਤੇ ਜਿਹੜੀ ਕਾਲਖ ਉਹ ਸਾਫ ਨਹੀਂ ਹੁੰਦੀ, ਔਰ ਉਹ ਤੀਰ ਹੈ ਪ੍ਰੇਮ ਦਾ ਤੇ ਪ੍ਰੇਮ ਦੇ ਤੀਰ ਤੋਂ ਬਿਨਾਂ ਕਦੀ ਮਨ ਦੇ ਵਿਚੋਂ ਪਈ ਹੋਈ ਮੈਲ ਨਹੀਂ ਨਿਕਲ ਸਕਦੀ। ਇਸ ਲਈ ਇਹ ਪੂਰੀ ਤਰ੍ਹਾਂ ਜਿੰਨਾ ਚਿਰ ਪਾਣੀ ਗਰਮ ਨਹੀਂ ਹੁੰਦਾ, ਪ੍ਰੇਮ ਦਾ ਅਰਥ ਹੈ ਜਦੋਂ ਪਾਣੀ ਨੂੰ ਗਰਮ ਕਰਦੇ ਜਾਈਏ, ਅੱਗ ਬਾਲਦੇ ਜਾਈਏ, ਅੱਗ ਬਲਦੀ ਜਾਏ, ਪੂਰੀ ਤਰ੍ਹਾਂ ਬਲ ਜਾਏ ਤੇ ਅੱਗ ਬਲਦਿਆਂ ਬਲਦਿਆਂ ਜਿਹੜਾ ਪਾਣੀ ਹੈ 100 ਡਿਗਰੀ ਤੇ ਗਰਮ ਹੋ ਜਾਏ, ਜੇ 99 ਤੇ ਰਹਿ ਗਿਆ ਤਾਂ ਵੀ ਨਹੀਂ ਗੱਲ ਬਣੇਗੀ। ਜਦੋਂ 100 ਡਿਗਰੀ ਤੇ ਜਾਏਗਾ ਤੇ ਫਿਰ ਉਹਦੇ ਵਿੱਚੋਂ ਭਾਫ ਬਣ ਕੇ ਪਾਣੀ ਉੱਡਣਾ ਸ਼ੁਰੂ ਹੋ ਜਾਏ। ਇਹਦੇ ਉੱਤੇ ਇੱਕ ਬੜੀ ਪਿਆਰੀ ਗਾਥਾ ਲਿਖੀ ਗਈ, ਆਕਾਸ਼ ਦੇ ਵਿੱਚ ਬੱਦਲ, ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਸੁਣਦੇ ਹੋ ਨਾ, ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜ਼ਮੀਨ ਅਸਮਾਨ ਜਿਹੜਾ ਜ਼ਮੀਨ ਨੂੰ ਪੁੱਛ ਰਿਹਾ ਸੀ ਵੀ ਤੇਰੇ ਉੱਤੇ ਕਈ ਲੋਕ ਬੜੇ ਬੜੇ ਸ਼ਕਤੀ ਵਾਲੇ ਤੁਰਦੇ ਸਨ, ਕਿੱਧਰ ਚਲੇ ਗਏ? ਤੇ ਜ਼ਮੀਨ ਨੇ ਜਵਾਬ ਦਿੱਤਾ ਕਿ ਜਾਲਨ ਗੋਰਾ ਨਾਲ ਉਲਾਮੇ ਜੀ ਸਹੇ, ਇੱਥੋਂ ਚਲੇ ਗਏ ਨੇ ਬੜੇ। ਇਸੇ ਤਰ੍ਹਾਂ ਇਹਦੇ ਉੱਤੇ ਇੱਕ ਸੱਜਣ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ ਇੱਕ ਦਿਨ ਆਕਾਸ਼ ਵਿੱਚ ਉੱਡਦੇ ਹੋਏ ਬੱਦਲ ਪਾਣੀ ਨਾਲ ਸਮੁੰਦਰ ਦੇ ਪਾਣੀ ਦੀ ਗੱਲ ਹੋਈ। ਜਿਹੜਾ ਆਕਾਸ਼ ਵਿੱਚ ਪਾਣੀ ਉੱਡ ਰਿਹਾ ਸੀ ਨਾ ਬੱਦਲ ਬਣ ਕੇ, ਉਹਦੇ ਨਾਲ ਸਮੁੰਦਰ ਦੇ ਪਾਣੀ ਦੀ ਗੱਲ ਹੋਈ। ਸਮੁੰਦਰ ਦਾ ਪਾਣੀ ਕਹਿਣ ਲੱਗਾ ਵੀ ਤੇਰੀ ਤੇ ਮੇਰੀ ਜਾਤ ਤਾਂ ਇੱਕੋ ਹੈ, ਤੂੰ ਵੀ ਪਾਣੀ ਹੈ ਤੇ ਮੈਂ ਵੀ ਪਾਣੀ ਹਾਂ, ਪਰ ਮੈਨੂੰ ਇਹ ਨੀ ਸਮਝ ਆਉਂਦੀ ਕਿ ਤੂੰ ਆਕਾਸ਼ ਵਿੱਚ ਉੱਡਿਆ ਕਰਨਾ ਕਈ ਫੁੱਟ ਉੱਚਾ ਤੇ ਮੈਂ ਧਰਤੀ ਤੇ ਰੋਂਦਾ ਕਰਨਾ ਗੰਦੀਆਂ ਨਾਲੀਆਂ ਵਿੱਚ, ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ? ਹੈ ਤਾਂ ਵੀ ਪਾਣੀ ਹੈ ਨਾ, ਆਹ ਗੰਦੀ ਨਾਲੀ ਵਿੱਚ ਜਿਹੜਾ ਪਾਣੀ ਜਾ ਰਿਹਾ ਇਹਦਾ ਹੀ ਬਾਸ਼ਪੀਕਰਨ ਆਕਾਸ਼ ਵਿੱਚ ਜਾਂਦਾ, ਇਹਨੂੰ ਹਵਾ ਚੁੱਕ ਕੇ ਆਕਾਸ਼ ਵਿੱਚ ਬੱਦਲ ਬਣਾਉਂਦੀ ਸ਼ੁੱਧ ਕਰਕੇ। ਕਹਿੰਦੇ ਨੇ ਜ਼ਮੀਨ ਦੇ ਇਸ ਗੰਦੇ ਪਾਣੀ ਨੇ ਉਸ ਬੱਦਲ ਨੂੰ ਪੁੱਛਿਆ ਜਿਹੜਾ ਉੱਤੇ ਉੱਡ ਰਿਹਾ ਸੀ ਪਾਣੀ ਦੇ ਰੂਪ ਦੇ ਅੰਦਰ, ਕਿ ਤੇਰੇ ਵਿੱਚ ਕੀ ਖਾਸੀਅਤ ਕਿ ਤੂੰ ਇੰਨਾ ਉੱਚਾ ਤੇ ਮੈਂ ਜ਼ਮੀਨ ਤੇ ਰੁੜ ਰਿਹਾ, ਜਿਹੜਾ ਆਉਂਦਾ ਮੇਰੇ ਵਿੱਚ ਪੈਰ ਧੋ ਜਾਂਦਾ, ਕੋਈ ਮੇਰੇ ਵਿੱਚ ਗੰਦਗੀ ਸੁੱਟ ਦਿੰਦਾ, ਕੋਈ ਮੇਰੇ ਨਾਲ ਇਸ਼ਨਾਨ ਕਰ ਲੈਂਦਾ ਹੈ, ਕੋਈ ਮੈਨੂੰ ਪੀ ਲੈਂਦਾ ਹੈ, ਮੈਂ ਤਾਂ ਹੈ ਤਾਂ ਪਾਣੀ ਪਰ ਮੇਰੇ ਵਿੱਚ ਇੰਨੀ ਨਵੀਨਤਾ ਕਿਉਂ ਹੈ, ਨੀਵਾਂਪਣ ਕਿਉਂ ਹੈ? ਤੇ ਉਸ ਬੱਦਲ ਦੇ ਪਾਣੀ ਨੇ ਜਵਾਬ ਦਿੱਤਾ, ਕਹਿਣ ਲੱਗਾ ਉੱਚਾ ਉੱਠਣਾ ਚਾਹੁੰਦਾ, ਉੱਚੇ ਜਾਣਾ ਚਾਹੁੰਦਾ? ਕਹਿਣ ਲੱਗਾ ਹਾਂ, ਤੇ ਮੈਂ ਤੈਨੂੰ ਤਰੀਕਾ ਦੱਸ ਦਿੰਦਾ, ਤੈਨੂੰ ਕਿਸੇ ਬਰਤਨ ਵਿੱਚ ਪਾ ਕੇ ਕਾੜਨਾ ਪਏਗਾ ਤਾਂ ਤੂੰ ਉੱਚਾ ਆਏਗਾ, ਤੈਨੂੰ ਕਿਸੇ ਬਰਤਨ ਦੇ ਵਿੱਚ ਪਾ ਕੇ ਅੱਗ ਦੇ ਉੱਤੇ ਰੱਖਣਾ ਪਏਗਾ। ਮੈਂ ਆਕਾਸ਼ ਵਿੱਚ ਤਾਂ ਆਇਆ ਕਿਉਂਕਿ ਸੂਰਜ ਦੀਆਂ ਕਿਰਨਾਂ ਨੇ ਮੈਨੂੰ ਗਰਮ ਕਰਕੇ ਉੱਤੇ ਚੁੱਕਿਆ, ਤੂੰ ਭਾਂਡੇ ਵਿੱਚ ਪੈਰ ਨੂੰ ਰਾਜੀ? ਕਹਿਣ ਲੱਗਾ ਜ਼ਰੂਰ, ਮੈਂ ਨੀ ਕੁੱਤੀ ਦੁਨੀਆਂ ਦੇ ਵਿੱਚ ਸਫ਼ਰ ਕਰਨਾ ਚਾਹੁੰਦਾ। ਉਹਨੇ ਕਿਹਾ ਫਿਰ ਤੈਨੂੰ ਭਾਂਡੇ ਵਿੱਚ ਪਾ ਦਿੱਤਾ ਜਾਏਗਾ। ਭਾਂਡੇ ਵਿੱਚ ਪਾਇਆ ਗਿਆ, ਅੱਗ ਬਾਲੀ ਗਈ, ਜਦੋਂ ਸੇਕ ਲੱਗਾ, ਪਾਣੀ ਹਿੱਲਣ ਲੱਗ ਪਿਆ, ਉਹਦੇ ਵਿੱਚ ਉਬਾਲਾ ਆਉਣ ਲੱਗ ਪਿਆ ਤੇ ਵਿੱਚੋਂ ਥੋੜੀ ਥੋੜੀ ਉਹਦੇ ਰੋਣ ਦੀ ਆਵਾਜ਼ ਆਈ। ਕਹਿਣ ਲੱਗਾ ਬੜਾ ਔਖਾ ਕੰਮ ਹੈ ਉੱਚੇ ਉੱਠਣਾ, ਉੱਚੇ ਜਾਣਾ ਬਹੁਤ ਔਖੀ ਗੱਲ ਹੈ, ਕਿਉਂ? ਸੇਕ ਸਹਿਣਾ ਪੈਂਦਾ। ਸੱਚ ਜਾਣੋ, ਇਹ ਜੀਵਨ ਦੋਵਾਂ ਚੀਜ਼ਾਂ ਨਾਲ ਭਰਿਆ ਹੋਇਆ, ਜਿੱਥੇ ਅਸੀਂ ਜਿਉਂ ਰਹੇ ਹਾਂ ਇਹ ਨੀਵੀਆਂ ਗਲੀਆਂ ਦਾ ਚਿੱਕੜ ਹੈ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਗਲੀਆਂ ਚਿੱਕੜ ਦੂਰ ਕਰ, ਇਹ ਚਿੱਕੜ ਦਾ ਘਰ ਬੜੀ ਦੂਰ ਹੈ ਉੱਤੇ ਆਕਾਸ਼ ਦੇ ਅੰਦਰ, ਨਾਲ ਪਿਆਰੇ ਨੇ ਪਰ ਇਹ ਮਨ ਵਿੱਚ ਆਕਾਂਖਸ਼ਾ ਵੀ ਹੈ, ਇੱਛਾ ਵੀ ਹੈ ਕਿ ਮੈਂ ਵੀ ਉੱਚਾ ਹੋ ਗਿਆ। ਇਹਨੂੰ ਜਦੋਂ ਗੁਰੂ ਕੇ ਸ਼ਬਦ ਦਾ ਸੇਕ ਮਿਲੇਗਾ ਨਾ, ਉਬਾਲਿਆ ਜਾਏਗਾ, ਉਦੋਂ ਸੇਕ ਬਹੁਤ ਲੱਗੇਗਾ, ਫਿਰ ਪਾਣੀ ਉਬਲਦਾ ਦੌੜਦਾ ਹੈ, ਪਰ ਉਬਲਿਆ ਵੀ ਗੱਲ ਨਹੀਂ ਬਣਦੀ। ਜਿੰਨਾ ਚਿਰ 100 ਡਿਗਰੀ ਤੱਕ ਪਾਣੀ ਨਾ ਚੜ ਜਾਏ, ਪੂਰੀ ਤਰ੍ਹਾਂ ਅੱਗ ਤੇਜ਼ ਨਾ ਹੋ ਜਾਏ, ਉਹਨਾਂ ਚਿਰ ਉਹਦੀ ਭਾਫ਼ ਨਹੀਂ ਬਣਦੀ, ਤੇ ਜਦੋਂ 100 ਡਿਗਰੀ ਤੇ ਗਰਮ ਹੋ ਗਿਆ ਫਿਰ ਭਾਫ਼ ਬਣ ਕੇ ਉੱਡੇਗਾ ਆਕਾਸ਼ ਵਿੱਚ ਯਾਤਰਾ ਕਰੇਗਾ। ਇਸ ਲਈ ਜਿਨ੍ਹਾਂ ਨੇ ਉੱਚੀ ਯਾਤਰਾ ਕੀਤੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰੇਮ ਦੀ ਅੱਗ ਬਾਲੀ। ਮੈਂ ਬੇਨਤੀ ਕਰ ਰਿਹਾ ਸਾਂ, ਭਗਤਰੀ ਨੇ ਇੱਕਦਮ ਛੱਡਿਆ, ਗੋਰਖ ਕੋਲ ਚਲਾ ਗਿਆ, ਮੈਨੂੰ ਉਹ ਰਸ ਚਾਹੀਦਾ ਹੈ ਜਿਹਦੇ ਨਾਲ ਸੰਸਾਰ ਦਾ ਰਸ ਭੁੱਲ ਜਾਏ। ਮੈਂ ਬਹੁਤ ਦੁਖੀ ਹੋਇਆ, ਮੈਨੂੰ ਚੋਟ ਲੱਗੀ, ਇੱਕ ਛੋਟੀ ਜਿਹੀ ਚੋਟ ਲੱਗੀ, ਉਸ ਫੈਸਲਾ ਕਰ ਲਿਆ ਸੰਸਾਰ ਛੱਡ ਕੇ ਚਲਾ ਗਿਆ। ਉੱਥੇ ਫਿਰ ਉਹਨੇ ਇਹਨੂੰ ਸਭ ਤੋਂ ਪਹਿਲੀ ਜਿਹੜੀ ਦੀਕਸ਼ਾ ਦਿੱਤੀ, ਅਸੀਂ ਕਹਿੰਦੇ ਹਾਂ ਤਨ ਮਨ ਧਨ ਸੌਂਪਣਾ ਕੀ ਹੁੰਦਾ, ਇਹ ਖਿਆਲ ਰੱਖਣਾ ਤਨ ਮਨ ਧਨ ਸੌਂਪਣਾ। ਗੁਰੂ ਨੇ ਸਾਨੂੰ ਤੇ ਬਿਲਕੁਲ ਸੌਖਾ ਦੱਸਿਆ, ਉਹਨੇ ਤਨ ਮਨ ਧਨ ਸੌਂਪਣ ਦੀ ਪਹਿਲਾਂ ਇਹ ਜੁਗਤ ਦੱਸੀ, ਤੇਰੀ ਸਮਾਧੀ ਫਿਰ ਲੱਗੇਗੀ, ਪਹਿਲਾਂ ਇੱਕ ਕੰਮ ਕਰਨਾ ਪਏਗਾ। ਉਹਦੇ ਸਿਰ ਮੂੰਹ ਤੇ ਸਵਾਹ ਵੜ ਦਿੱਤੀ, ਬਦਸੂਰਤ ਕਰ ਦਿੱਤਾ ਭਗਤਰੀ ਨੂੰ, ਤੇ ਹੱਥ ਵਿੱਚ ਸਰੀਰ ਤੇ ਕੱਪੜੀ ਪਵਾ ਦਿੱਤੀ, ਹੱਥ ਵਿੱਚ ਪਕੜਾਇਆ ਗਿਆ ਲੋਟਾ ਮੰਗਣ ਵਾਲਾ। ਕਹਿਣ ਲੱਗਾ ਭੀਕ ਮੰਗ ਕੇ ਲਿਆ, ਤੁਰਨ ਲੱਗਾ, ਪੁੱਛਿਆ ਕਿੱਧਰ ਚੱਲਣਾ ਹੈ, ਕਹਿਣ ਲੱਗਾ ਇਸ ਨਗਰ ਵਿੱਚੋਂ। ਕਹਿੰਦੇ ਨਹੀਂ, ਤੂੰ ਆਪਣੇ ਘਰੋਂ ਭੀਕ ਮੰਗ ਕੇ ਲਿਆਉਣੀ ਹੈ, ਆਪਣੀਆਂ ਰਾਣੀਆਂ ਤੋਂ ਭੀਕ ਮੰਗ ਕੇ ਲਿਆਉਣੀ। ਔਰ ਭੀਕ ਮੰਗਣ ਲੱਗਿਆ ਹਰ ਇੱਕ ਨੂੰ ਮਾਂ ਕਹਿਣਾ ਹੈ, ਇਹ ਬੜਾ ਔਖਾ ਸੀ। ਇਸ ਲਈ ਭਰਤਰੀ ਨੇ ਕੀਤਾ ਸਭ ਕੁਝ, ਕਿਉਂਕਿ ਉਹਨੇ ਜੜ ਸਮਾਧੀ ਮੰਗੀ ਸੀ ਜਿਹਦੇ ਵਿੱਚ ਸਰੀਰ ਦੇ ਦੁੱਖ ਭੁੱਲ ਜਾਣ, ਸੰਸਾਰ ਦੇ ਦੁੱਖ ਭੁੱਲ ਜਾਣ। ਇਸ ਲਈ ਪ੍ਰੇਮ ਤਾਂ ਪੈਦਾ ਹੁੰਦਾ ਜੇ ਵਿਰਾਗ ਆਏ। ਵਿਰਾਗ ਦਾ ਅਰਥ ਹੈ ਸੰਸਾਰ ਤੋਂ ਕੋਈ ਚੋਟ ਲੱਗੇ। ਸਤਿਗੁਰੂ ਅੱਜ ਪ੍ਰੇਮ ਦੀ ਗੱਲ ਕਰ ਰਹੇ ਨੇ। ਸਾਹਿਬ ਕਹਿੰਦੇ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਬਣ ਬਾਦੀ ਰਾਮ ਰਾਜੇ। ਇੱਥੇ ਮੁੰਦ ਦਾ ਅਰਥ ਹੈ ਇਸਤਰੀ। ਮੈਂ ਇਸਤਰੀ ਰੂਪ ਹੋ ਕੇ ਗੁਰੂ ਦੇ ਅੱਗੇ ਖਲੋ ਕੇ ਪ੍ਰਮਾਤਮਾ ਦਾ ਰਾਹ ਪੁੱਛ ਰਹੀ ਹਾਂ ਕਿ ਉਹਦਾ ਰਾਹ ਕਿਹੜੇ ਪਾਸਿਓਂ ਦੀ ਜਾਂਦਾ ਹੈ, ਕਿਹੜੇ ਦੇਸ਼ ਵੱਲ ਉਹਦਾ ਰਾਹ ਜਾਂਦਾ ਹੈ, ਕਿਧਰੋਂ ਦੀ ਨਿਕਲਣਾ ਪੈਂਦਾ ਹੈ। ਇਹ ਇੱਕ ਅੰਦਰ ਦੀ ਵੇਦਨਾ ਹੈ, ਅੰਦਰ ਦਾ ਪ੍ਰੇਮ ਹੈ। ਵੈਸੇ ਗੁਰਮਤਿ ਦੇ ਵਿੱਚ ਪ੍ਰੇਮ ਨੂੰ ਪੈਦਾ ਕਰਨ ਵਾਸਤੇ ਸਤਿਗੁਰੂ ਨੇ ਬਾਣੀ ਦੇ ਵਿੱਚ ਅਨੇਕ ਤਰ੍ਹਾਂ ਦੇ ਉਦਾਹਰਣ ਦਿੱਤੇ ਨੇ। ਇਹ ਪੰਜ ਅਵਸਥਾਵਾਂ ਜਿਹੜੀਆਂ ਨਿਤਨੇਮ ਦੀ ਬਾਣੀ ਵਿੱਚ ਦੱਸੀਆਂ ਗਈਆਂ ਨੇ, ਜਿਹੜਾ ਮਨੁੱਖ ਉਹਨੂੰ ਜਪੇ ਫਿਰ ਉਹਦਾ ਨਾਮ ਉਹਦੇ ਜਾਪ ਵਿੱਚ ਧਿਆਨ ਵਿੱਚ ਚਲਾ ਜਾਂਦਾ ਦੂਸਰੀ ਅਵਸਥਾ ਵਿੱਚ। ਫਿਰ ਜਦੋਂ ਉਹ ਜਪ ਜ਼ਿਆਦਾ ਹੋਵੇ ਫਿਰ ਵਿਰਾਗ ਪੈਦਾ ਹੁੰਦਾ ਸੰਸਾਰ ਤੋਂ। ਵਿਰਾਗ ਤੋਂ ਬਾਅਦ ਪ੍ਰੀਤ ਪੈਦਾ ਹੁੰਦੀ ਤੇ ਪ੍ਰੀਤ ਤੋਂ ਬਾਅਦ ਪ੍ਰੇਮ ਪੈਦਾ ਹੁੰਦਾ। ਇਹਨਾਂ ਦੇ ਵਿੱਚੋਂ ਦੀ ਯਾਤਰਾ ਕਰਨੀ ਪੈਂਦੀ। ਪਰਮਾਤਮਾ ਦਾ ਜਿਹੜਾ ਪ੍ਰੇਮ, ਪ੍ਰੀਤ ਦਾ ਅਰਥ ਦਿਨ ਰਾਤ ਉਹਦੀ ਲਿਵ ਵਿੱਚ ਜੁੜੇ ਰਹਿਣਾ, ਉਹਦੇ ਖਿਆਲਾਂ ਦੇ ਵਿੱਚ ਡੁੱਬੇ ਰਹਿਣਾ, ਉਹਦੇ ਪਿਆਰ ਦੇ ਵਿੱਚ ਡੁਬਕੀਆਂ ਲਾਉਂਦੇ ਰਹਿਣਾ, ਤੇ ਉਹਦੇ ਤੋਂ ਬਾਅਦ ਜਾ ਕੇ ਕਿਤੇ ਅੱਗ ਤੇਜ਼ ਹੁੰਦੀ ਹੈ ਤੇ ਮਨੁੱਖ ਪ੍ਰੇਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਅੰਦਰ ਇਹਦਾ ਇੱਕ ਤਰੀਕਾ ਦੱਸਿਆ, ਕਿਉਂਕਿ ਸਿੱਧਾ ਸਿੱਧਾ ਪ੍ਰੇਮ ਤੇਰੇ ਵਿੱਚ ਕਿਵੇਂ ਪੈਦਾ ਹੋਵੇਗਾ। ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਮੇਰੇ ਵਿੱਚ ਪਰਮਾਤਮਾ ਦਾ, ਗੁਰੂ ਦਾ ਪ੍ਰੇਮ ਪੈਦਾ ਹੋ ਜਾਏ, ਪਰ ਕਿਵੇਂ ਹੋ ਸਕਦਾ? ਦੋ ਜੁਗਤਾਂ ਗੁਰਮਤਿ ਵਿੱਚ ਦੱਸੀਆਂ ਗਈਆਂ, ਉਹਦੇ ਅੰਦਰ ਇੱਕ ਜੁਗਤ ਇਹ ਹੈ ਕਿ ਤੂੰ ਉਹਨਾਂ ਲੋਕਾਂ ਦੀ ਸੰਗਤ ਕਰ ਜਿਨ੍ਹਾਂ ਵਿੱਚ ਪ੍ਰੇਮ ਪੈਦਾ ਹੋ ਚੁੱਕਾ ਹੈ, ਕਿਉਂਕਿ ਪ੍ਰੇਮ ਇੱਕ ਅੰਦਰ ਦੀ ਘਟਨਾ ਹੈ। ਔਰ ਅੰਦਰ ਦੀ ਘਟਨਾ ਤਾਂ ਵਾਪਰਦੀ ਹੈ ਜਿਵੇਂ ਦੇ ਮਨੁੱਖ ਦੇ ਕੋਲ ਅਸੀਂ ਬਹਿੰਦੇ। ਜੇ ਉਹਦੇ ਅੰਦਰ ਪ੍ਰੇਮ ਹੈ, ਉਹਦੇ ਕੋਲ ਬੈਠ, ਤੇਰੇ ਮਨ ਵਿੱਚ ਆਪਣੇ ਆਪ ਪ੍ਰੇਮ ਦੀ ਅਵਸਥਾ ਬਣੇਗੀ। ਜਿਵੇਂ ਕਈ ਚੀਜ਼ਾਂ ਵੇਖ ਕੇ ਪੈਦਾ ਹੁੰਦੀਆਂ, ਉਹਨਾਂ ਦਾ ਵੈਸੇ ਹੋਰ ਕੋਈ ਸਰੂਪ ਨਹੀਂ ਹੈ, ਕਦੀ ਵੇਖਣਾ। ਕਈ ਵਾਰੀ ਬੰਦੇ ਨੂੰ ਭੁੱਖ ਨਾ ਲੱਗੀ ਹੋਵੇ ਤੇ ਭੋਜਨ ਛਕ ਦੇ ਵਿਅਕਤੀ ਨੂੰ ਵੇਖ ਕੇ ਮਨੁੱਖ ਵਿੱਚ ਭੋਜਨ ਖਾਣ ਦੀ ਇੱਛਾ ਪੈਦਾ ਹੋ ਜਾਂਦੀ ਹੈ, ਕਿਉਂਕਿ ਉਹਦੀ ਜਿਹੜੀ ਵਾਈਬ੍ਰੇਸ਼ਨ ਹੈ ਉਹਨੂੰ ਭੁੱਖ ਪੈਦਾ ਕਰ ਦਿੰਦੀ ਹੈ। ਕਈ ਵਾਰੀ ਮਨੁੱਖ ਨੂੰ ਨੀਂਦ ਨਾ ਆਵੇ ਤੇ ਸੁੱਤੇ ਹੋਏ ਲੋਕਾਂ ਨੂੰ ਵੇਖ ਕੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਗੁਰਬਾਣੀ ਨੇ ਸਾਧ ਸੰਗਤ ਤੇ ਬਹੁਤ ਜ਼ੋਰ ਦਿੱਤਾ ਹੈ ਜਿੱਥੇ ਆਪ ਬੈਠੇ ਹੋਏ। ਇਹ ਠੀਕ ਹੈ ਤੇ ਸਾਰੇ ਪ੍ਰੇਮੀ ਨਹੀਂ ਹੋਣਗੇ, ਪਰ ਇੱਕ ਗੱਲ ਪੱਕੀ ਹੈ, ਜੇ 100 ਵਿਅਕਤੀ ਬੈਠਾ ਉਹਦੇ ਵਿੱਚੋਂ ਇੱਕ ਤਾਂ ਜ਼ਰੂਰ ਜੁੜਿਆ ਹੋਵੇ ਔਰ ਉਹਦੀ ਸੰਗਤ ਸਾਨੂੰ ਨਸੀਬ ਹੋ ਜਾਏ। ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਸੇ ਨਾ ਕਿਸੇ ਪਰਸੈਂਟੇਜ ਦੇ ਅੰਦਰ ਕੋਈ ਨਾ ਕੋਈ ਜੁੜਿਆ ਜ਼ਰੂਰ ਮਿਲੇਗਾ। ਇਸ ਕਰਕੇ ਸਤਿਗੁਰੂ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੰਗੀ, ਸੰਗਤ ਦੇ ਚਰਨਾਂ ਦੀ ਧੂੜ ਮੰਗੀ, ਜਿਨ੍ਹਾਂ ਦਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜਾ ਹੋਇਆ ਹੈ, ਉਹਨਾਂ ਦੇ ਕੋਲ ਬਹਿਣ ਦੇ ਨਾਲ ਆਪ ਮੁਹਾਰੇ ਮਨੁੱਖ ਦੇ ਮਨ ਦੇ ਵਿੱਚ ਪ੍ਰੇਮ ਦੀਆਂ ਤਰੰਗਾਂ ਉੱਠਦੀਆਂ ਨੇ। ਇਸ ਲਈ ਦੋ ਜੁਗਤਾਂ ਨੇ, ਇੱਕ ਗੁਰਬਾਣੀ ਦੀ ਸੰਗਤ, ਗੁਰਬਾਣੀ ਦਾ ਕੀਰਤਨ ਸਰਵਣ ਕਰਨਾ, ਤੇ ਇੱਕ ਸਾਧ ਸੰਗਤ ਕਰਨੀ ਔਰ ਉਹਨਾਂ ਨੂੰ ਖੋਜ ਲੈਣਾ ਜਿਨ੍ਹਾਂ ਦੇ ਵਿੱਚ ਪ੍ਰੇਮ ਵਹਿ ਰਿਹਾ, ਉਹਨਾਂ ਦੀ ਸੰਗਤ ਕਰਨ ਦੇ ਨਾਲ ਬਿਨਾਂ ਸੁਣਨ ਤੋਂ ਹੀ ਮਨ ਵਿਚ ਪ੍ਰੇਮ ਦੀ ਧਾਰਾ ਪੈਦਾ ਹੋਵੇਗੀ। ਫਿਰ ਇੱਕ ਸਵਾਲ ਪੈਦਾ ਹੁੰਦਾ ਵੀ ਉਹ ਕੌਣ ਲੋਕ ਹੋਣਗੇ, ਕਿਹਦੀ ਸੰਗਤ ਕੀਤੀ ਜਾਏ, ਕਿਹਨਾਂ ਦੇ ਨਾਲ ਬੈਠ ਖਲੋਣ ਕੀਤਾ ਜਾਏ। ਇਹ ਮਨੁੱਖ ਦੇ ਭਾਗ ਫੈਸਲਾ ਕਰਨਗੇ ਕਿ ਉਹ ਸੰਗਤ ਕਰਦਾ ਹੀ ਰਹੇ, ਉਹ ਸੰਗਤ ਕਰਦਾ ਹੀ ਰਹੇ, ਜਦੋਂ ਉਹਦਾ ਸਮਾਂ ਆਵੇਗਾ ਉਦੋਂ ਗੁਰੂ ਉਹਨੂੰ ਆਪ ਮਿਲ ਜਾਏਗਾ। ਇਹ ਲੱਭਿਆ ਨਹੀਂ ਮਿਲੇਗਾ ਕੁਝ। ਔਰ ਇਹ ਜਿਹੜੇ ਲਫ਼ਜ਼ ਨੇ ਤੁਸੀਂ ਅਰਦਾਸ ਵਿਚ ਦੁਹਰਾਉਂਦੇ ਹੋ, ਉਹ ਇਸ ਗੱਲ ਦਾ ਫੈਸਲਾ ਕਰ ਦਿੰਦੇ ਨੇ ਜਿਹਦੇ ਵਿਚ ਕਿਹਾ ਜਾਂਦਾ ਕਿ ਸੇਈ ਪਿਆਰੇ ਮੇਲ, ਹਰ ਰੋਜ਼ ਅਰਦਾਸ ਕੀਤੀ ਜਾਂਦੀ ਏ ਕੋਈ ਇਸ ਤਰ੍ਹਾਂ ਦਾ ਮੇਲ ਜਿਹਦੇ ਵਿਚ ਪ੍ਰੇਮ ਪ੍ਰਗਟ ਹੋ ਗਿਆ ਹੈ, ਇਹ ਅਰਦਾਸ ਦੇ ਰੂਪ ਵਿਚ ਗੁਰੂ ਕੋਲੋਂ ਮੰਗਿਆ ਜਾਂਦਾ ਹੈ। ਔਰ ਇਹ ਕੰਮ ਫਿਰ ਗੁਰੂ ਦਾ ਹੈ, ਇਹ ਮਨੁੱਖ ਦੀ ਖੋਜ ਦੇ ਨਾਲ ਸੰਬੰਧਿਤ ਨਹੀਂ, ਕਿਉਂਕਿ ਅਸੀਂ ਕਿਵੇਂ ਵੇਖਾਂਗੇ ਕਿਹਦੇ ਵਿਚ ਪ੍ਰੇਮ ਹੈ ਕਿਹਦੇ ਵਿਚ ਨਹੀਂ ਹੈ। ਜੇ ਕੋਈ ਸੰਤ ਦੀ ਗੱਲ ਚੱਲਦੀ ਏ, ਕਿਸੇ ਬ੍ਰਹਮ ਗਿਆਨੀ ਦੀ ਗੱਲ ਹੁੰਦੀ ਏ, ਤੇ ਉਹਦੇ ਬਾਰੇ ਤੇ ਸਤਿਗੁਰੂ ਕਹਿੰਦੇ ਕਿ ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣਾ, ਦੂਸਰਾ ਤਾਂ ਦੇਖ ਹੀ ਨਹੀਂ ਸਕਦਾ ਅਸੀਂ ਕਿਵੇਂ ਫੈਸਲਾ ਕਰਾਂਗੇ। ਅਸੀਂ ਕਈ ਲੋਕਾਂ ਬਾਰੇ ਜਾਣਦੇ ਹਾਂ, ਅਸੀਂ ਉਹਨਾਂ ਕੋਲ ਗਏ ਔਰ ਸਾਡੇ ਮਨ ਨੂੰ ਕੋਈ ਵੀ ਫਰਕ ਨਹੀਂ ਪਿਆ, ਸਾਡੇ ਮਨ ਵਿਚ ਕੋਈ ਪ੍ਰੇਮ ਕੋਈ ਅਵਸਥਾ ਨਹੀਂ ਬਣੀ। ਉਹਨਾਂ ਚਿਰ ਜਿੰਨਾ ਚਿਰ ਮਨੁੱਖ ਦਾ ਸਮਾਂ ਨਹੀਂ ਆਉਂਦਾ, ਉਹਨਾਂ ਚਿਰ ਸਾਧ ਸੰਗਤ ਦੀ ਗੱਲ ਬੜੀ ਦੂਰ ਹੈ। ਗੁਰੂ ਸੰਗਤ ਮਿਲ ਜਾਏ ਤਾਂ ਵੀ ਮਨੁੱਖ ਦੇ ਜੀਵਨ ਵਿਚ ਪਲਟਾ ਨਹੀਂ ਆਉਂਦਾ, ਇਹ ਸਮੇਂ ਦੀ ਗੱਲ ਹੈ। ਇਸ ਲਈ ਯਤਨ ਕਰਨਾ, ਸਾਧ ਸੰਗਤ ਕਰਨੀ। ਇਸ ਲਈ ਗੁਰੂ ਸਾਹਿਬ ਨੇ ਦੋ ਤਰੀਕੇ ਦੱਸੇ, ਇੱਕ ਤੂੰ ਗੁਰਬਾਣੀ ਦੀ ਸੰਗਤ ਕਰ, ਗੁਰਬਾਣੀ ਦਾ ਕੀਰਤਨ ਸੁਣ, ਗੁਰਬਾਣੀ ਦਾ ਪ੍ਰੇਮ ਨਾਲ ਪਾਠ ਕਰ, ਔਰ ਗੁਰਬਾਣੀ ਦੇ ਵਿਚ ਜਿਹੜੇ ਲਫ਼ਜ਼ ਨੇ ਉਨ੍ਹਾਂ ਦੇ ਵਿਚ ਪ੍ਰੇਮ ਹੈ ਉਹ ਤੈਨੂੰ ਖਿੱਚ ਕੇ ਵਾਪਸ ਉਸ ਅਵਸਥਾ ਵਿਚ ਲੈ ਕੇ ਜਾਣ ਦੀ ਸਮਰੱਥਾ ਰੱਖਦੇ ਨੇ ਜਿੱਥੋਂ ਪ੍ਰੇਮ ਪੈਦਾ ਹੁੰਦਾ। ਇਸ ਲਈ ਸਭ ਤੋਂ ਸੌਖਾ ਤਰੀਕਾ ਗੁਰਬਾਣੀ, ਸਭ ਤੋਂ ਸੌਖਾ ਤਰੀਕਾ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ, ਗੁਰਬਾਣੀ ਦਾ ਸਹਿਜ ਪਾਠ ਕਰਨਾ। ਇਹਦੇ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਪ੍ਰੇਮ ਨੂੰ ਪੈਦਾ ਕਰਨ ਦਾ ਅੰਦਰੋਂ, ਇਹ ਤਾਂ ਅਵਸਥਾ ਪੈਦਾ ਹੋ ਸਕਦੀ ਏ। ਇਸ ਲਈ ਸਤਿਗੁਰਾਂ ਨੇ ਗੁਰਬਾਣੀ ਦੇ ਵਿਚ ਪ੍ਰੇਮ ਨੂੰ ਪੈਦਾ ਕਰਨ ਵਾਲੀਆਂ ਅਵਸਥਾਵਾਂ ਕਹੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਥੇ ਨਾਲ ਸੰਗਤ ਦੀ ਗੱਲ ਕਰਦੇ ਨੇ, ਇੱਕ ਬੜਾ ਪਿਆਰਾ ਸਲੋਕ ਉਹਨਾਂ ਦਾ ਹੁੰਦਾ ਹੈ ਜਿਹਦੇ ਵਿਚ ਉਹਨਾਂ ਨੇ ਆਪਣੇ ਸੁਪਨੇ ਦਾ ਵਰਣਨ ਕੀਤਾ, ਜਿਹੜਾ ਉਹਨਾਂ ਦਾ ਜੀਵਨ ਦੇ ਵਿਚ ਸੁਪਨ ਆਇਆ ਉਹਨਾਂ ਨੇ ਗੁਰਬਾਣੀ ਵਿਚ ਲਿਖਿਆ। ਕਿਉਂਕਿ ਪ੍ਰੇਮੀ ਮਨੁੱਖ ਦੇ ਜੀਵਨ ਦੇ ਜਿਹੜੇ ਸੁਪਨੇ ਨੇ ਉਹਦੇ ਪ੍ਰੇਮ ਦੀ ਪੂਰਤੀ ਕਰਦੇ ਨੇ, ਹੋਰ ਬਾਹਰ ਤੇ ਉਹਦੇ ਕੋਲ ਕੁਝ ਹੁੰਦਾ ਨਹੀਂ। ਜਿਹਦੇ ਨਾਲ ਉਹਦਾ ਪ੍ਰੇਮ ਹੈ ਉਹਦੀ ਮਨ ਦੇ ਵਿਚ ਤਸਵੀਰ ਬਣੀ ਰਹਿਣੀ ਤੇ ਫਿਰ ਉਹਦੇ ਸੁਪਨਿਆਂ ਵਿਚ ਜਾਣਾ ਤੇ ਫਿਰ ਸੌ ਕੇ ਉਹਦੇ ਸੁਪਨਿਆਂ ਵਿਚ ਦੀਦਾਰ ਕਰਨਾ, ਇਹ ਗੁਰਬਾਣੀ ਨੇ ਬਹੁਤ ਥਾਵਾਂ ਤੇ ਕਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਸੇ ਗੁਰਮੁਖ ਦੇ ਸਵਾਲ ਦੇ ਜਵਾਬ ਦੇ ਵਿਚ ਇੱਕ ਪੰਕਤੀ ਉਚਾਰਨ ਕਰਦੇ, ਕਹਿਣ ਲੱਗੇ ਸੁਪਨਾ ਉਹ ਵੀ ਪਈ, ਨੀਂਦ ਦੇ ਵਿਚ ਮੈਨੂੰ ਸੁਪਨਾ ਆਇਆ, ਉਬੀ ਦਾ ਅਰਥ ਹੈ ਉੱਠ ਪਈ। ਇੱਥੇ ਵੀ ਸ਼ਬਦ ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿਚ ਵਰਤੇ ਗਏ, ਕਿਉਂਕਿ ਇਹ ਮਨ ਨੂੰ ਭਗਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ। ਸੁਪਨਾ ਉਬੀ ਪਈ, ਰਾਤ ਦੀ ਨੀਂਦ ਦੇ ਅੰਦਰ ਸੁਪਨਾ ਆਇਆ ਤੇ ਮੈਂ ਸੁਪਨੇ ਵਿਚ ਉੱਠ ਪਈ, ਕਿਉਂ ਉੱਠੀ, ਕੀ ਕਾਰਨ ਸੀ? ਸੁਪਨਾ ਉਬੀ ਪਈ ਤੇ ਜਿਹਨੂੰ ਦੱਸ ਰਹੇ ਸਨ, ਗੁਰਮੁਖ ਨੂੰ, ਗੁਰਸਿੱਖ ਨੂੰ, ਸਹੇਲੀ ਨੂੰ, ਉਹਨੇ ਫਿਰ ਇਹ ਸਵਾਲ ਕੀਤਾ ਵੀ ਜਦੋਂ ਤੈਨੂੰ ਉਹ ਪਿਆਰਾ ਮਿਲਣ ਵਾਸਤੇ ਆਇਆ ਸੁਪਨੇ ਦੇ ਅੰਦਰ, ਤਾਂ ਫਿਰ ਤੂੰ ਉਹਦਾ ਅੰਚਲ ਕਿਉਂ ਨਾ ਫੜਿਆ? ਫਿਰ ਅਗਲਾ ਲਫ਼ਜ਼ ਜੇ ਗਏ ਉਹ ਕੀ ਨਾ ਅੰਚਲਾ, ਤੂੰ ਉਹਦਾ ਪੱਲਾ ਕਿਉਂ ਨੀ ਫੜਿਆ ਜੇ ਤੇਰੇ ਸਾਹਮਣੇ ਆਇਆ ਸੀ? ਸੁੰਦਰ ਪੁਰਖ ਵਿਰਾਜਤ ਪੇਖ ਮਨ ਬੰਚਦਾ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਮੈਂ ਯਤਨ ਤਾਂ ਕੀਤਾ ਫੜਨ ਦਾ, ਪਰ ਉਹਦੇ ਦੀਦਾਰ ਕਰਕੇ ਮੇਰਾ ਬੈਲੈਂਸ ਹੀ ਵਿਗੜ ਗਿਆ, ਮੇਰੇ ਸਰੀਰ ਦੀ ਸ਼ੁੱਧ ਬੁੱਧੀ ਭੁੱਲ ਗਈ, ਕਿਉਂਕਿ ਉਹਦੇ ਦੀਦਾਰ ਦਾ ਪ੍ਰਭਾਵ ਹੈ। ਇਹਦੇ ਉੱਤੇ ਇੱਕ ਫਕੀਰ ਨੇ ਬੜੀ ਸੋਹਣੀ ਗੱਲ ਲਿਖੀ ਏ, ਉਹ ਕਹਿੰਦਾ ਮੈਂ ਸਾਰੀ ਉਮਰ ਜਿਹਨੂੰ ਪੁਕਾਰਿਆ, ਸਾਰੀ ਉਮਰ ਜਿਹਦੇ ਨਾਲ ਪ੍ਰੇਮ ਕੀਤਾ, ਔਰ ਜਦੋਂ ਉਹਦਾ ਮਿਲਾਪ ਹਾਸਲ ਨਹੀਂ ਸੀ, ਮੈਂ ਇੱਕ ਕਾਗਜ਼ ਲੈ ਕੇ ਬਹੁਤ ਕੁਝ ਉੱਤੇ ਲਿਖਿਆ ਕਿ ਜਿੱਦਣ ਉਹਦੇ ਦੀਦਾਰ ਹੋਣਗੇ ਉਦਣ ਇਹ ਸਾਰੇ ਦੁੱਖ, ਸਾਰੀਆਂ ਤਕਲੀਫਾਂ, ਸਾਰੇ ਉਲਾਮੇ ਉਹਨੂੰ ਦਿਆਂਗਾ, ਪਰ ਉਹ ਕਹਿੰਦਾ ਇੱਕ ਦਿਨ ਕੁਦਰਤੀ ਬੰਦਗੀ ਕਰਦਿਆਂ ਕਰਦਿਆਂ ਉਹਦੇ ਨਾਲ ਪਿਆਰ ਕਰਦਿਆਂ ਕਰਦਿਆਂ ਇੱਕਦਮ ਉਹ ਸਾਹਮਣੇ ਆ ਗਿਆ ਤੇ ਸਾਹਮਣੇ ਆਉਂਦਿਆਂ ਸਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਵੀ ਉਹ ਆਪਣਾ ਕਾਗਜ਼ ਕੱਢ ਕੇ ਲਿਆ ਜਿਹਦੇ ਉੱਤੇ ਤੂੰ ਸ਼ਿਕਾਇਤਾਂ ਜਿਹਦੇ ਉੱਤੇ ਤੂੰ ਗੁਨਾਹੇ ਲਿਖੇ ਹੋਏ ਨੇ ਤੇ ਉਹ ਫਕੀਰ ਕਹਿੰਦਾ ਮੈਂ ਆਪਣੀ ਜੇਬ ਵਿੱਚੋਂ ਕਾਗਜ਼ ਕੱਢਿਆ ਔਰ ਕਾਗਜ਼ ਦੇ ਵਿੱਚੋਂ ਜਿਹੜੇ ਲਫ਼ਜ਼ ਲਿਖੇ ਸਨ ਪੜ੍ਹ ਕੇ ਸੁਣਾਉਣ ਦਾ ਯਤਨ ਕੀਤਾ ਪਰ ਮੈਂ ਹੈਰਾਨ ਹੋ ਗਿਆ ਉਸ ਕਾਗਜ਼ ਦੇ ਉੱਤੇ ਕੋਈ ਵੀ ਲਫ਼ਜ਼ ਨਹੀਂ ਸੀ ਉਹ ਸਾਰੇ ਮਿਟ ਚੁੱਕੇ ਸਨ ਉਹ ਸਾਰੀਆਂ ਸ਼ਿਕਾਇਤਾਂ ਸਾਰੇ ਗੁਲਾਮੇ ਸਾਰੇ ਦੁੱਖ ਗਾਇਬ ਹੋ ਚੁੱਕੇ ਸਨ ਇਸ ਲਈ ਜਦੋਂ ਉਹਦੇ ਨਾਲ ਮਨੁੱਖ ਜੁੜੇ ਤੇ ਗੁਰਬਾਣੀ ਅਨੁਸਾਰ ਉਸ ਵਕਤ ਮਨੁੱਖ ਕੁਝ ਨਹੀਂ ਕਹਿ ਸਕਦਾ ਉਹਦੇ ਤੋਂ ਪਹਿਲਾਂ ਬਹੁਤ ਕੁਝ ਕਹਿੰਦਾ ਉਹਦੇ ਤੋਂ ਪਹਿਲਾਂ ਬੜੀ ਭਾਸ਼ਾ ਹੁੰਦੀ ਉਹਦੇ ਕੋਲ ਬੜੇ ਸ਼ਬਦ ਹੁੰਦੇ ਨੇ ਬਾਅਦ ਵਿੱਚ ਉਹਦੇ ਸ਼ਬਦ ਖਤਮ ਹੋ ਜਾਂਦੇ ਨੇ ਉਹਦੀਆਂ ਸ਼ਿਕਾਇਤਾਂ ਉਹਦੇ ਦੁੱਖ ਉਹਦਾ ਪਾਪ ਉਹਦੇ ਕਰਮ ਸਭ ਸੜ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਸ ਲਈ ਗੁਰੂ ਅਰਜਨ ਦੇਵ ਜੀ ਇਹਦੇ ਵਿੱਚ ਇਹਦਾ ਹੀ ਹਵਾਲਾ ਦਿੰਦੇ ਨੇ ਕਹਿਣ ਲੱਗੇ ਸੁਪਨਾ ਉੱਡੀ ਪਈ ਸੁਪਨੇ ਦੇ ਵਿੱਚ ਨੀਂਦ ਦੇ ਵਿੱਚ ਮੈਂ ਖੜੀ ਹੋ ਗਈ ਭਾਵ ਮਿਲਣ ਵਾਸਤੇ ਉੱਠਿਆ ਗਏ ਉਹ ਕੀ ਨਾ ਅੰਚਲਾ ਅੰਚਲ ਕਹਿੰਦੇ ਨੇ ਪੱਲੇ ਨੂੰ ਤੇ ਗੁਰਮੁਖ ਨੇ ਕਿਹਾ ਵੀ ਤੁਸੀਂ ਉਹਦਾ ਪੱਲਾ ਕਿਉਂ ਨੀ ਫੜਿਆ ਤੇ ਸਤਿਗੁਰਾਂ ਨੇ ਜਵਾਬ ਦਿੱਤਾ ਕਹਿਣ ਲੱਗੇ ਸੁੰਦਰ ਪੁਰਖ ਬਿਰਾਜਤ ਉਸ ਸੁੰਦਰ ਨੂੰ ਵੇਹਦਿਆਂ ਸਾਰ ਟੇਕ ਮਨ ਬੰਚਲਾ ਮਨ ਦੇ ਵਿੱਚ ਹਲਚਲ ਪੈਦਾ ਹੋ ਗਈ ਖੋਜੋ ਤਾਂ ਕਿ ਚਰਨ ਫਿਰ ਮੈਂ ਉਹਦੇ ਚਰਨ ਖੋਜਣ ਦਾ ਯਤਨ ਕੀਤਾ ਕਹੋ ਕਤ ਪਾਈਐ ਪਰ ਉਹ ਚਰਨ ਫੜੇ ਨਹੀਂ ਗਏ ਹਰਿਹਾਂ ਸੋਇਜ ਤਨ ਬਤਾਏ ਸਤੀ ਪ੍ਰਉ ਪਾਈਐ ਹੁਣ ਕੋਈ ਯਤਨ ਦੱਸ ਕੇ ਪਰਤ ਕੇ ਉਸ ਤਰ੍ਹਾਂ ਦਾ ਸੁਪਨਾ ਆਵੇ ਇਹ ਪ੍ਰੇਮ ਦੀ ਅਵਸਥਾ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਔਰ ਖਾਸ ਕਰਕੇ ਪ੍ਰੇਮ ਦੀ ਦੁਨੀਆਂ ਵਿੱਚ ਕਿਉਂਕਿ ਜਦ ਤੱਕ ਜਿਹੜਾ ਰਸਤਾ ਹੈ ਹੋਰ ਜਿਹੜੇ ਯਤਨ ਨੇ ਉਹਨਾਂ ਵਿੱਚ ਮਨੁੱਖ ਅੱਕ ਥੱਕ ਜਾਂਦਾ ਰੁੜ ਜਾਂਦਾ ਹੈ ਉਹਦੇ ਵਿੱਚ ਪ੍ਰਾਪਤੀ ਹੋਣੀ ਬੜੀ ਮੁਸ਼ਕਲ ਹੈ ਗੁਰਮਤ ਨੇ ਸਭ ਤੋਂ ਜ਼ਿਆਦਾ ਇਹਨੂੰ ਵਰਤਿਆ ਇਸ ਲਈ ਮੀਰਾ ਭਗਤ ਹੋਈ ਹੈ ਇਸਤਰੀ ਜਾਤ ਦੇ ਵਿੱਚੋਂ ਸੀ ਉਹ ਆਪਣੇ ਧਰਮ ਦੇ ਵਿੱਚ ਸੀ ਉਹਨੇ ਕ੍ਰਿਸ਼ਨ ਨੂੰ ਆਪਣਾ ਇਸ਼ਟ ਚੁਣ ਲਿਆ ਉਹਦੇ ਪ੍ਰੇਮ ਦੇ ਵਿੱਚ ਡੁੱਬ ਗਈ ਉਹਨੂੰ ਭਗਵਾਨ ਸਮਝ ਲਿਆ ਉਹਨੂੰ ਪਰਮਾਤਮਾ ਦੇਖ ਲਿਆ ਔਰ ਉਹਨੇ ਦੇ ਉੱਤੇ ਬੜਾ ਪਿਆਰਾ ਇੱਕ ਲਫ਼ਜ਼ ਲਿਖਿਆ ਕਿਉਂਕਿ ਉਹ ਕਵਿਤਾ ਵੀ ਲਿਖਦੀ ਉਹ ਗਾਉਂਦੀ ਵੀ ਹੈ ਇੱਕ ਤਾਰਾ ਵੀ ਵਜਾਉਂਦੀ ਉਹਦੇ ਵਿੱਚ ਉਹਨੇ ਵੀ ਸੁਪਨੇ ਦਾ ਵਰਣਨ ਕੀਤਾ ਬੜੇ ਪਿਆਰੇ ਉਹ ਲਫ਼ਜ਼ ਨੇ ਉਹਨੇ ਵੀ ਨੀਂਦ ਅਤੇ ਸੁਪਨੇ ਦੀ ਵਿਆਖਿਆ ਕੀਤੀ ਤੇ ਪ੍ਰੇਮ ਦੀ ਵਿਆਖਿਆ ਕੀਤੀ ਕਹਿਣ ਲੱਗੀ ਸੋਈ ਹੁਤੀ ਨਿਜ ਪਲੰਗ ਤੇ ਸਭ ਗਿਆਨ ਧਿਆਨ ਪਿਆ ਸੰਗ ਲਗਾਏ ਰਾਤ ਨੂੰ ਨੀਂਦ ਦੇ ਸਮੇਂ ਇਹ ਵੱਡੇ ਪਰਿਵਾਰ ਦੀ ਬੱਚੀ ਸੀ ਪਰ ਦਿਨ ਰਾਤ ਪਰਮਾਤਮਾ ਦੀ ਧੁਨ ਦੇ ਵਿੱਚ ਇੰਨੀ ਮਸਤ ਹੋ ਗਈ ਕਿ ਪਰਿਵਾਰ ਘਰ ਦਾ ਕੰਮ ਹੋਰ ਸਭ ਕੁਝ ਭੁੱਲ ਕੇ ਦਿਨ ਰਾਤ ਅਕਾਲ ਪੁਰਖ ਦੇ ਗੀਤ ਵਿੱਚ ਲੀਨ ਰਹਿਣ ਲੱਗ ਪਈ ਸੋਈ ਉੱਤੇ ਨਿਜ ਪਲੰਗ ਪੇ ਸਭ ਗਿਆਨ ਧਿਆਨ ਪਿਆ ਸੰਗ ਲਗਾਏ ਪਲਕ ਮੇ ਜਬ ਪਲਕ ਲੱਗੀ ਪਲ ਲਾਗਤ ਹੀ ਪਲ ਮੇ ਪਿਆ ਆਏ ਪਲਕ ਲੱਗਣ ਦਾ ਮਤਲਬ ਜਦੋਂ ਨੀਂਦ ਆਈ ਤੇ ਨੀਂਦ ਦੇ ਵਿੱਚ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਦੀਦਾਰ ਹੋਏ ਪਲ ਲਾਗਤ ਹੀ ਪਲ ਮੇ ਪਿਆ ਆਏ ਜਬ ਉਠੀ ਉਨਕੇ ਮਿਲਬੇ ਕੋ ਜਾਗ ਪਰੀ ਪਿਆ ਪਾਸ ਨਾ ਪਾਏ ਕਿਉਂਕਿ ਸੁਪਨੇ ਵਿੱਚ ਜਦੋਂ ਉੱਠੀ ਸੁਪਨਾ ਟੁੱਟ ਗਿਆ ਤੇ ਅਖੀਰ ਤੇ ਉਹਨੇ ਬੜੇ ਪਿਆਰੇ ਲਫ਼ਜ਼ ਲਿਖੇ ਉਹ ਕਹਿੰਦੀ ਹੈ ਮੇਰਨ ਔਰ ਤੋਂ ਸੋਵਤ ਕੋਵਤ ਹੈ ਔਰ ਦੁਨੀਆਂ ਦੇ ਲੋਕ ਤੇ ਰੱਬ ਨੂੰ ਗਵਾਈ ਜਾ ਰਹੇ ਨੇ ਸੌ ਕੇ ਨੀਂਦ ਵਿੱਚ ਗਵਾ ਰਹੇ ਨੇ ਮੇਰਨ ਔਰ ਤੋਂ ਸੋਵਤ ਕੋਵਤ ਹੈ ਮੈਨੇ ਪਿਆ ਜਾਗ ਗਵਾਏ ਪਰ ਮੈਂ ਉਸ ਰੱਬ ਨੂੰ ਜਾਗ ਕੇ ਗਵਾ ਲਿਆ ਇਸ ਲਈ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਕਿਹਾ ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਣ ਰੱਬ ਫਿਰ ਮਿਲਿਆ ਇਸ ਲਈ ਇਹ ਪ੍ਰੇਮ ਦਾ ਰਸਤਾ ਸਤਿਗੁਰੂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਕਹਿ ਰਹੇ ਨੇ ਪੰਥ ਦਸਾਵਾ ਨਿਤ ਖੜੀ ਪੰਥ ਦਾ ਅਰਥ ਹੈ ਰਸਤਾ ਮੈਂ ਆਪਣੇ ਗੁਰੂ ਨੂੰ ਪਰਮਾਤਮਾ ਦਾ ਪੰਥ ਪਰਮਾਤਮਾ ਦਾ ਰਸਤਾ ਪੁੱਛ ਰਹੇ ਉਹਦੇ ਘਰ ਵੱਲ ਕਿਹੜਾ ਰਸਤਾ ਜਾਂਦਾ ਇਹਨੂੰ ਕਬੀਰ ਸਾਹਿਬ ਕਹਿੰਦੇ ਪੰਥ ਨਿਹਾਰੈ ਕਾਮਣੀ ਲੋਚਨ ਭਰੀ ਦੇ ਉਸਾਸਾ ਪੁਰਨਾ ਭੀਜੈ ਪਗਨਾ ਖਿਸੈ ਹਰ ਦਰਸ਼ਨ ਕੀ ਆਸਾ ਪੰਥ ਦਸਾਵਾਂ ਨਿਤ ਖੜੀ ਹਰ ਰੋਜ਼ मैं अपने गुरु के अगे खड़े होकर यह अरदास की कि परमात्मा के देश नूं केड़ा रस्ता जांदा उहदे घर वल केड़ा राह जांदा मुंद जोबण बाली राम राजे मुंद का अर्थ है इस्त्री बाली का अर्थ है ये एक शरीर की अवस्था है जिदे विच जोबण शुरू हुंदा नवा जोबण इहनूं मुंद जोबण बाली कहा गया कबीर जी ने इहदा वर्णन किया अपनी बाणी विच वो कहिंदे ने तू सतगुर हो नौ तन चेला मैं तेरा चेला हां नवे तन वाला चेला इहदे अर्थ यह ने कि रब दे घर वल जिन्हें जाना उहदे विच इन्नी शक्ति चाहीदी जिवें एक नौ तन नौजवान विच हुंदी है कहो कबीर मिल अंत की बेदा इसलिए सतगुरु कहिंदे मुंद जोबण बाली राम राजे हर हर नाम चिताए गुर हर मार्ग चाली ते गुरु ने कृपा की केड़ा मार्ग सी रस्ता केड़ा जांदा सी कोई सड़क नहीं सी कोई हाईवे नहीं सी कोई जहाज नहीं सी बस इको रस्ता गुरु ने दसिया कि तू नाम नाल जुड़ प्रेम नाल उहदा नाम जप शब्द ही उहदा रस्ता है उहदे नाम तो बिना उसके घर नूं होर कोई भी रस्ता जाण वाला नहीं ते सतगुरां ने फिर अगे बचन कहन लगे मेरा मन तन नाम आधार है फिर मैं अपने मन अते तन दे विच नाम दा आधार बना लिया नाम नूं खुराक बना लिया नाम नूं अपने जीवन दा आसरा बनाया होमै बिक जाली ते नाम ने जेड़ा मेरे ते परमात्मा दे विच दूरी सी होमै दी उहनूं कटना शुरू कर दिता इहदे विच वैराग अते ज्ञान दोवें चीजां ने ख्याल करना गुरमत ने दोवां चीजां नूं वरत्या है वैराग ते ज्ञान दोवें चीजां क्योंकि जिहदे वास्ते अरदास कीती जा रही है वह दूर तां नहीं बिल्कुल नेड़े है पर फिर भी गुरबाणी ने उहनूं कई बार दूर बयान किया जपजी साहब के आरंभ विच इह तुकां आउणगियां कि गावे को जापै दिसै दूर गावे को वेखै हाजरा हजूर उहदा की कारण है जिहड़ा रब बिल्कुल नेड़े है बिल्कुल कोल है ਉਹ ਸਾਡੇ ਅੰਦਰ ਵਸਿਆ ਹੋਇਆ ਇਹ ਉਪਦੇਸ਼ ਗੁਰਬਾਣੀ ਵਿਚੋਂ ਮਿਲਦੇ ਨੇ ਫਿਰ ਸਤਿਗੁਰੂ ਨੇ ਉਹਨੂੰ ਦੂਰ ਕਿਉਂ ਕਿਹਾ ਇਹਦਾ ਕੀ ਕਾਰਨ ਸੀ ਕਿਉਂਕਿ ਜਿੰਨਾ ਚਿਰ ਦੂਰੀ ਨਾ ਹੋਵੇ ਓਨਾ ਚਿਰ ਪ੍ਰੇਮ ਨਹੀਂ ਵੱਧਦਾ ਪ੍ਰੇਮ ਪੈਦਾ ਕਰਨ ਵਾਸਤੇ ਦੂਰੀ ਦੀ ਵਿਆਖਿਆ ਕੀਤੀ ਗੁਰਬਾਣੀ ਨੇ ਕਿਉਂਕਿ ਦੂਰੀ ਤੋਂ ਬਿਨਾਂ ਪ੍ਰੇਮ ਨਹੀਂ ਬਣਦਾ ਜਿਉਂ ਜਿਉਂ ਦੂਰੀਆਂ ਘਟਦੀਆਂ ਨੇ ਕਿਉਂ ਕਿਉਂ ਪ੍ਰੇਮ ਖਤਮ ਹੁੰਦਾ ਇਸ ਕਰਕੇ ਉਹਦੀ ਦੂਰੀ ਦੀ ਵਿਆਖਿਆ ਕੀਤੀ ਗਈ ਉਹਨੂੰ ਦੂਰ ਸਮਝ ਕੇ ਪ੍ਰੇਮ ਕਰ ਔਰ ਪ੍ਰੇਮ ਦੇ ਉਬਾਲੇ ਵਿੱਚ ਤੇਰਾ ਮਨ ਸਾਫ਼ ਹੋਏਗਾ ਜਦੋਂ ਮਨ ਸਾਫ਼ ਹੋ ਗਿਆ ਤੈਨੂੰ ਆਪਣੇ ਆਪ ਸਮਝ ਆ ਜਾਏ ਇਸ ਲਈ ਉਹਦੇ ਤੇ ਸਾਡੇ ਦਰਮਿਆਨ ਜਿਹੜੀ ਰੁਕਾਵਟ ਹੈ ਜਿਹੜੀ ਦੀਵਾਰ ਹੈ ਉਹ ਹਉਮੈ ਦੀ ਹੈ ਉਹ ਵਿਕਾਰਾਂ ਦੀ ਹੈ ਤੇ ਸਤਿਗੁਰੂ ਕਹਿੰਦੇ ਕਿ ਜਦੋਂ ਮਨ ਤੇ ਤਨ ਦੇ ਵਿੱਚ ਨਾਮ ਦਾ ਆਧਾਰ ਬਣਿਆ ਹਉਮੈ ਸੜਦੀ ਸ਼ੁਰੂ ਹੋ ਗਈ ਮਨ ਦੇ ਵਿਚ ਪਏ ਹੋਏ ਵਿਕਾਰ ਸੜਨੇ ਸ਼ੁਰੂ ਹੋ ਗਏ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅਰਦਾਸ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਕਿ ਇਸ ਤਰ੍ਹਾਂ ਦਾ ਸਤਿਗੁਰੂ ਮੈਨੂੰ ਮੇਲ ਗੁਰੂ ਦੇ ਚਰਨਾਂ ਨਾਲ ਮੇਰੀ ਸੁਰਤ ਜੁੜੇ ਤਾਂ ਕਿ ਗੁਰੂ ਦੇ ਰਾਹੀਂ ਮੈਨੂੰ ਇਸ ਰਸਤੇ ਦਾ ਪਤਾ ਲੱਗੇ ਆਓ ਇੱਕ ਦੋ ਮਿੰਟ ਵਾਸਤੇ ਆਪਾਂ ਗੁਰੂ ਚਰਨਾਂ ਵਿਚ ਹਾਜ਼ਰੀਆਂ ਲਵਾਈਏ ਸਾਰਿਆਂ ਨੇ ਇਕਾਗਰਤਾ ਦੇ ਨਾਲ ਬੋਲਣ ਦਾ ਯਤਨ ਕਰਨਾ ਵਾਹਿਗੁਰੂ 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 ਵਾਹਿਗੁਰੂ
ਸਾਂਝ ਕਰੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।